सतनाम कर्ता पुरख निरपौ निर्वैर अकाल मूरत अजुनी सैपं गुरप्रसाद जप आदि सच जोगादि सच है पी सच नानक खुशी पी सच तू सुल्तान कहा कौमिया तेरी कवन बड़ाई जो तू दे सो कहा स्वामी मैं मूर्ख कहन ना जाय ना भाव जति सती नहीं पढ़या मूर्ख मुगदा जन्म भया परणवत नानक तिन की शरणा जिन तू नाही विसरिया परणवत नानक तिन की शरणा जिन तू नाही विसरिया सतनाम वाखे गुरु साहिब जियो एक ओंकार सतगुर प्रसाद राम कली पातशाही दशमी रे मन ऐसो कर सन्यासा बन से सदन सभ कर समझो मन की माहे उदासा रे मन ऐसो कर सन्यासा बन से सदन सब कर समझो मन की माहे उदासा रहा जात की जटा जोग को मज्जन नेम के नखन बुढ़ाओ ज्ञान गुरु आत्म उपदेशो नाम विभूत लगाओ अल्प आहार सुलप सी निंद्रा दया क्षमा तन प्रीत शील संतोख सदा नरबाहेगो हवैबो त्रै गुण अतीत काम क्रोध अहंकार लोभ हठ मोह न मन स्यों ल्यावै तब ही आत्म तत् को दर्शे परम पुरख कह पावै काम क्रोध अहंकार लोभ हठ मोह न मन स्यो ल्यावे तब की आत्म तत् को दर्शे परम पुरख कह पावे। वाह गुरु जी का खालसा वाह गुरु जी की फतेह। जुगो जुग अटल साहिब सतगुरु श्री गुरु ग्रंथ साहिब महाराज जी दे पावन पवित्र खजूरी अंदर सुभाईमान होए बैठे गुरमुख प्यारे सत संगी जनों सतगुरु जी की कृपा का सदका अमृत बचना का कीर्तन आप जी ने श्रवण किया है। आओ अज दशमेश पिता जी आपे गुरचेला बादशाह दरवेश सतगुरु उन्हां दे पावन पवित्र मुखार बिन तो उचारण कीते हुए शब्द जिन्हां दी विचार अज गुरु कृपा दे नाल आपां आरंभ करनी है। हजूर दे उचारण कीते हुए इन्हां शब्दां विचों पहला शब्द आप जी ने अज सरवण कीता है। पावां के गुरमुख प्यारे सतगुरु जी दे बख्शे हुए नितनेम दे नाल इन्हां पवित्र शब्दां दा जाप रोजाना नेम नाल करदे ने। आओ जिथे आपां रोजाना ए शब्द पढ़ने आ उत्थे सतगुरु ने इन्हां शब्दां विच हर एक सिख नूं उपदेश की दृढ़ कराया है। इन्हूं प्रेम भावना दे नाल आपां विचार सकीए। आप जितने भी सतगुरु जी दी पावन पवित्र चरण शरण विच एकत्र होए हो मनो बिरतियां एकाग्र करो। सतगुरु गुरु गोबिंद सिंह सच्चे पातशाह जी महाराज आप कृपालता बख्शिश करन अंदर दी सूझ बख्श के इस अमृत बचन दी विचार आप विच वर्त के करा लें। बख्शो आशीष कोई भी रचना दातार जी दे बख्शे के नाम तो वांझी ना रहे। प्यार अदब नाल उचारण करो जी सतनाम श्री वाहे गुरु जी। करो कृपालता फिर उचारण करो जी सतनाम श्री वाहे गुरु जी। सतगुरु गुरु कलगीधर सच्चे पातशाह जी महाराज उन्हां दे अमृत बचन जिन्हां नूं आपां आम तौर ते गुटकियां विच इस सरलेख हेठ पढ़ने आ कि शब्द हजारे पातशाही दशमी शब्द का अखरी अर्थ आपां समझने आ उपदेश हजारे दे अर्थ गुरमुख विद्वाना ने तिन कीते ने। पहला अर्थ कीता है हजारे दा के ए अरबी दा शब्द है हिदर ते हिजर दा अर्थ आप स्याणे समझ दियो विछोड़ा के ओ शब्द जिन्ना विच प्यारे दे मिलन दा विछोड़े दी बेबलता होवे ते उन्हां शब्दां लई वरत्या गया शब्द हजारे। दूसरे अर्थ कीते ने ਕਿ ਅਰਬੀ ਦੇ ਸ਼ਬਦ ਹੈ ਹਾਜ਼ਰ ਤੇ ਉਹਦੇ ਅਰਥ ਕੀਤੇ ਨੇ ਉਹ ਸ਼ਬਦ ਜਿਨ੍ਹਾਂ ਵਿੱਚ ਪਰਮਾਤਮਾ ਦੀ ਹਾਜ਼ਰੀ ਪਰਮਾਤਮਾ ਦੀ ਹਜ਼ੂਰੀ ਦੀ ਹਾਜ਼ਰੀ ਜਿਹੜੀ ਏ ਉਹ ਅਨੁਭਵ ਹੋਵੇ ਤੇ ਤੀਸਰਾ ਅਰਥ ਕੀਤਾ ਹੈ ਗੁਰਮੁਖ ਸੱਜਣਾ ਨੇ ਕਿ ਉਹ ਸ਼ਬਦ ਜਿਨ੍ਹਾਂ ਨੂੰ ਹਜ਼ਾਰਾਂ ਸ਼ਬਦਾਂ ਵਿੱਚੋਂ ਵੱਖ ਚੁਣਿਆ ਗਿਆ ਹੋਵੇ ਮੇਰੇ ਕਹਿਣ ਤੋਂ ਮੁਰਾਦ ਤਿੰਨ ਅਰਥ ਕੀਤੇ ਨੇ ਗੁਰਮੁਖ ਵਿਦਵਾਨ ਸੱਜਣਾ ਨੇ ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਆਧਾਰਿਤ ਹੀ ਗੁਟਕਿਆਂ ਵਿੱਚ ਸੱਤ ਸ਼ਬਦ ਉਹਨਾਂ ਨੂੰ ਵੀ ਸਰਲੇਖ ਵੱਖ ਦਿੱਤਾ ਸ਼ਬਦ ਹਜ਼ਾਰੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦਾ ਇਹ ਪਹਿਲਾ ਸ਼ਬਦ ਰਾਮ ਕਲੀ ਰਾਗ ਵਿੱਚ ਹੈ ਤੇ ਸਤਿਗੁਰੂ ਨੇ ਇਸ ਪਵਿੱਤਰ ਸ਼ਬਦ ਦੇ ਅੰਦਰ ਜੋ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ ਜੇ ਹਕੀਕਤ ਜਾਣੋ ਤਾਂ ਇਸ ਇਕੱਲੇ ਸ਼ਬਦ ਦੇ ਇੱਕ ਇੱਕ ਜਿਹੜਾ ਸ਼ਬਦ ਇਹਦੇ ਵਿੱਚ ਦਰਜ ਹੈ ਉਹ ਬਹੁਤ ਵੱਡੇ ਸਿਧਾਂਤ ਦੀ ਤੇ ਗੁਰਮਤ ਸਿਧਾਂਤ ਦੀ ਵਿਆਖਿਆ ਪਿਆ ਕਰਦਾ ਹੈ। ਹਜ਼ੂਰ ਕਿਰਪਾਲੂ ਜੀ ਨੇ ਇਸ ਸ਼ਬਦ ਦੀ ਰਹਾਉ ਦੀ ਤੁਕ ਜੋ ਕਿਰਪਾ ਕਰਕੇ ਬਖਸ਼ਿਸ਼ ਕੀਤੀ ਉਹ ਆਪਣੇ ਮਨ ਨੂੰ ਮੁਖਾਤਬ ਕਰਕੇ, ਪਰ ਇਹਦਾ ਭਾਵ ਇਹ ਨਹੀਂ ਕਿ ਕੇਵਲ ਗੁਰੂ ਕਲਗੀਧਰ ਜੀ ਆਪਣੇ ਮਨ ਨੂੰ ਸੰਬੋਧਨ ਪੈ ਕਰਦੇ ਨੇ, ਭਾਵ ਇਹਦਾ ਇਹ ਵੇ ਕਿ ਹਰ ਇੱਕ ਮਨੁੱਖ ਸ਼ਬਦ ਜੋ ਇਹ ਸੁਣ ਰਿਹਾ ਹੈ ਉਹ ਆਪਣੇ ਮਨ ਨੂੰ ਇਸ ਤਰੀਕੇ ਦੇ ਨਾਲ ਸਮਝਾਉਣਾ ਕਰੇ ਜੇ ਉਹਨੇ ਆਤਮ ਤੱਤ ਦੇ, ਜੇ ਪਰਮ ਪੁਰਖ ਦੇ, ਜੇ ਅਕਾਲ ਪੁਰਖ ਦੇ, ਜੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਦੀਦਾਰ ਕਰਨੇ ਨੇ ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਇਸ ਸ਼ਬਦ ਵੀ ਜੋ ਦੱਸਿਆ ਹੈ ਉਹਨੂੰ ਕਮਾਨ ਦੇ ਨਾਲ ਉਹਦੀ ਪ੍ਰਾਪਤੀ ਹੋਵੇਗੀ। ਇਹ ਸ਼ਬਦ ਆਰੰਭ ਕੀਤਾ ਰੇ ਮਨ ਐਸੋ ਕਰ ਸੰਨਿਆਸਾ। ਰੇ ਮਨ ਦਾ ਅਰਥ ਹੈ ਹੇ ਮਨਾ, ਜੇ ਤੂੰ ਸੰਨਿਆਸ ਨੂੰ ਧਾਰਨ ਕਰਨਾ ਹੈ ਇਸ ਤਰੀਕੇ ਦੇ ਨਾਲ ਤੂੰ ਸੰਨਿਆਸ ਧਾਰਨ ਕਰ। ਬਨਸੇ ਸਦਨ ਸਦੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਜੇ ਤੂੰ ਸੰਨਿਆਸ ਧਾਰਨ ਕਰਨ ਤੁਰੇ ਤੇ ਇਹ ਨਹੀਂ ਕਿ ਆਪਣੇ ਘਰ ਨੂੰ ਛੱਡ ਕੇ ਤੂੰ ਜੰਗਲ ਵਿੱਚ ਭਟਕ ਕੇ ਸੋਚੇ ਕਿ ਸ਼ਾਇਦ ਮੈਨੂੰ ਸੰਨਿਆਸ ਦੀ ਪ੍ਰਾਪਤੀ ਹੋ ਜਾਏ। ਸਾਹਿਬ ਕਹਿੰਦੇ ਨੇ ਨਹੀਂ, ਆਪਣੇ ਮਨ ਦੇ ਵਿੱਚ ਤੂੰ ਉਦਾਸ, ਆਪਣੇ ਮਨ ਵਿੱਚ ਤੂੰ ਉਪਰਾਮ ਰਹਿ ਤੇ ਆਪਣੇ ਘਰ ਨੂੰ ਜੰਗਲ ਦੇ ਬਰਾਬਰ ਤੇ ਜੰਗਲ ਨੂੰ ਘਰ ਦੇ ਬਰਾਬਰ ਸਮਝ ਕੇ ਚੱਲੀ ਤੇ ਤੇਰੇ ਅੰਦਰ ਸੰਨਿਆਸ ਜ਼ਰੂਰ ਆਵੇਗਾ। ਪਹਿਲੀ ਬੇਨਤੀ ਕਿ ਦੇਖੋ ਵਰਨ ਵੰਡ ਦੇ ਮੁਤਾਬਕ ਚਾਰ ਵਰਨ ਬਣਾਏ ਗਏ ਨੇ। ਆਸ਼ਰਮ ਜਿਹੜੇ ਨੇ ਉਹਨਾਂ ਦੀ ਗਿਣਤੀ ਵੀ ਚਾਰ ਕੀਤੀ ਗਈ। ਇਹਨਾਂ ਚਾਰ ਆਸ਼ਰਮਾਂ ਵਿੱਚੋਂ ਜੋ ਅਖੀਰ ਵਾਲਾ ਆਸ਼ਰਮ ਹੈ ਉਸ ਨੂੰ ਸੰਨਿਆਸ ਮੰਨਿਆ ਗਿਆ ਹੈ, ਕਿਉਂਕਿ ਮਨੂ ਦੀਆਂ ਸਿਮਰਤੀਆਂ ਅਨੁਸਾਰ ਸਿਰਫ ਮੈਂ ਅਰਥ ਬੇਨਤੀ ਕਰ ਰਿਹਾ ਵਾਂ। ਇਹਦਾ ਭਾਵ ਇਸ ਪਾਸੇ ਨਾ ਸਮਝਿਓ ਕਿ ਸ਼ਾਇਦ ਹਿੰਦੂ ਮਥਿਓਲੋਜੀ ਵਾਲੇ ਪਾਸੇ ਆਪ ਜੀ ਦਾ ਧਿਆਨ ਲਿਜਾਣਾ ਚਾਹੁੰਦਾ, ਕਿਉਂਕਿ ਜਦੋਂ ਸੰਨਿਆਸ ਸ਼ਬਦ ਦੀ ਵਿਆਖਿਆ ਕਰਾਂਗੇ ਤੇ ਕੁਦਰਤੀ ਤੌਰ ਤੇ ਸਾਨੂੰ ਇਹ ਜਾਣਕਾਰੀ ਹਾਸਲ ਕਰਨੀ ਪਏਗੀ ਕਿ ਸੰਨਿਆਸ ਦਾ ਭਾਵ ਕੀ। ਉਸ ਸਿਮਰਤੀ ਦੇ ਅਨੁਸਾਰ ਮਨੁੱਖ ਦੀ ਆਰਬਲਾ ਉਹਨਾਂ ਨੇ 100 ਸਾਲ ਦੀ ਮਿਥੀ, ਹਾਲਾਂਕਿ ਗੁਰਮਤ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਿਲਕੁਲ ਸਪਸ਼ਟ ਕੀਤਾ ਹੈ ਕਿ 100 ਸਾਲ ਤਾਂ ਬੜੀ ਦੂਰ ਦੀ ਗੱਲ ਹੈ, ਇੱਕ ਸਵਾਸ ਆਇਆ ਹੈ, ਪਤਾ ਨਹੀਂ ਦੂਸਰੇ ਨੇ ਆਉਣਾ ਵੀ ਹੈ ਕਿ ਨਹੀਂ। ਅਸਲ ਵਿੱਚ ਹਰ ਇੱਕ ਸਵਾਸ ਜੋ ਹੈ ਉਹ ਮੌਤ ਦੀ ਚੇਤਾਵਨੀ ਬਣਿਆ ਹੋਇਆ, ਪਰ ਖੈਰ ਉਹਨਾਂ ਨੇ ਮਨੁੱਖ ਦੀ ਆਰਬਲਾ ਨੂੰ ਉਮਰ ਨੂੰ 100 ਸਾਲ ਦੇ ਵਿੱਚ ਮਿਥਿਆ। 25-25 ਸਾਲ ਦੇ ਮਨੁੱਖਾ ਆਰਬਲਾ ਦੇ ਮਨੁੱਖਾ ਉਮਰ ਦੇ ਚਾਰ ਹਿੱਸੇ ਕੀਤੇ ਗਏ। ਇਹਨਾਂ ਚਾਰ ਹਿੱਸਿਆਂ ਨੂੰ ਉਹਨਾਂ ਚਾਰ ਆਸ਼ਰਮ ਕਹਿ ਦਿੱਤਾ ਤੇ ਉਹਨਾਂ ਵਿੱਚ ਪਹਿਲਾ ਜੋ ਆਸ਼ਰਮ ਹੈ 25 ਸਾਲ ਦੀ ਪਹਿਲੀ ਆਰਬਲਾ ਉਹਨੂੰ ਬ੍ਰਹਮਚਰਜ ਕਿਹਾ ਗਿਆ। 25 ਤੋਂ 50 ਸਾਲ ਦੀ ਜੋ ਆਰਬਲਾ ਹੈ ਉਹਨੂੰ ਗ੍ਰਿਸ਼ਤ ਮੰਨਿਆ ਗਿਆ ਹੈ। 25-50, 50 ਤੋਂ ਬਾਅਦ 75 ਸਾਲ ਇਹ 25 ਸਾਲ ਬਾਨਪ੍ਰਸਤ ਮੰਨੇ ਨੇ ਤੇ ਗੁਰਮੁਖੋ 75 ਤੋਂ ਲੈ ਕੇ ਜਿਹੜੇ 100 ਸਾਲ ਦੀ ਆਰਬਲਾ ਹੈ ਉਹਨੂੰ ਉਹਨਾਂ ਨੇ ਇਹ ਸੰਨਿਆਸ ਦਾ ਸ਼ਬਦ ਦੇ ਦਿੱਤਾ। ਭਾਵਾਂ ਕਿ ਮੇਰਾ ਖਿਆਲ ਕਿ ਉਸ ਬੰਦੇ ਨੇ ਇਹਦੀ ਵੰਡ ਬੜੇ ਸੋਹਣੇ ਤਰੀਕੇ ਦੀ ਕੀਤੀ ਹੋਵੇਗੀ ਕਿ ਪਹਿਲੀ ਅਵਸਥਾ ਬ੍ਰਹਮਚਰਜ ਵਿੱਚ ਹੈ ਤੇ 25 ਸਾਲ ਉਹਨੇ ਗ੍ਰਿਸ਼ਟ ਦਾ ਆਪਣਾ ਫਰਜ਼ ਨਿਭਾਉਣਾ ਹੈ ਤੇ ਸਾਰੀ ਜ਼ਿੰਦਗੀ ਕੇਵਲ ਗ੍ਰਿਸ਼ਟ ਦੇ ਭਾਰ ਨੂੰ ਢੋਂਦਾ ਨਾ ਰਹੇ, ਉਹਦੇ ਵਿੱਚ ਉਹਦੇ ਕੋਲ ਉਪਰਾਮਤਾ ਵੀ ਆਉਣੀ ਚਾਹੀਦੀ ਹੈ। ਉਹਨਾਂ ਨੇ ਬਾਣਪ੍ਰਸਤ ਸ਼ਬਦ ਵਰਤਿਆ ਕਿ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਾਲੇ ਪਾਸੇ ਜਾਣਾ ਤੇ ਉਸ ਤੋਂ ਬਾਅਦ ਬਾਣਪ੍ਰਸਤ ਦੇ ਵਿੱਚੋਂ ਹੀ ਉਹਨੂੰ ਸੰਨਿਆਸ ਦੀ ਪ੍ਰਾਪਤੀ। ਪਰ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਤਾਂ ਕਰਦੇ ਨੇ, ਕਹਿੰਦੇ ਨੇ ਐ ਗੁਰੂ ਕੇ ਸਿਖਾ, ਤੈਨੂੰ ਗ੍ਰਿਸ਼ਤ ਪਰਿਵਾਰ ਛੱਡ ਕੇ ਜੰਗਲ ਵਿੱਚ ਭਟਕਣ ਦੀ ਲੋੜ ਨਹੀਂ। ਜੇ ਤੇਰੇ ਅੰਦਰ ਮਾਲਕ ਦੀ ਕਿਰਪਾ ਨਾਲ ਇਕਾਗਰਤਾ ਆ ਗਈ, ਤੇਰੇ ਅੰਦਰ ਸਿਮਰਨ ਦੀ ਦਾਤ ਟਿਕ ਗਈ ਤੇ ਸੱਜਣਾ ਤੂੰ ਘਰ ਵਿੱਚ ਰਹਿ ਕੇ ਵੀ ਬਾਣਪ੍ਰਸਤ ਹੈ, ਤੂੰ ਘਰ ਵਿੱਚ ਰਹਿ ਕੇ ਵੀ ਸੰਨਿਆਸੀ ਬਣ ਸਕਣਾ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਇਸ ਸੰਬੰਧੀ ਕੁਝ ਪ੍ਰਮਾਣ ਦਿੱਤੇ ਨੇ ਤੇ ਅਰਜ਼ ਕਰਾਂ ਕਿ ਗੁਰੂ ਸਾਹਿਬ ਦੀ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਨੀ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬੜੇ ਸਪਸ਼ਟ ਸ਼ਬਦ ਕਹੇ ਨੇ, ਕਹਿੰਦੇ ਨੇ ਉਸ ਸਮੇਂ ਇਹ ਮਨੌਤ ਸੀ ਕਿ ਸੰਸਾਰ ਦੁੱਖਾਂ ਦਾ ਘਰ ਹੈ, ਪੁੱਤਰ ਧੀਆਂ ਤੇ ਪਰਿਵਾਰ ਬੰਧਨ ਰੂਪ ਨੇ ਜਿਹੜੇ ਬੰਦੇ ਨੂੰ ਆਤਮਕ ਤਰੱਕੀ ਨਹੀਂ ਕਰਨ ਦਿੰਦੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਗ੍ਰਿਸ਼ਤ ਨੂੰ ਬੜੀ ਉੱਚੀ ਮਹਾਨਤਾ ਦਿੱਤੀ, ਪਰ ਨਾਲ ਇੱਕ ਬਚਨ ਵੀ ਕੀਤਾ ਕਿ ਗ੍ਰਿਸ਼ਤ ਦਾ ਭਾਵ ਕੇਵਲ ਇਹ ਨਹੀਂ ਕਿ ਵਿਆਹ ਹੋ ਗਿਆ, ਬੱਚੇ ਪੈਦਾ ਹੋ ਗਏ, ਸੰਸਾਰ ਦਾ ਕੰਮ ਧੰਦਾ ਕੀਤਾ ਤੇ ਨਾਲ ਕਹਿ ਦਿੱਤਾ ਵੀ ਆਪਾਂ ਗ੍ਰਿਸ਼ਤੀਆਂ ਤੇ ਗ੍ਰਿਸ਼ਤੀਆਂ ਨੂੰ ਸਭ ਕੁਝ ਮਾਫ ਹੈ। ਇੱਕ ਬੇਨਤੀ ਕਰਾਂ ਗੁਰਮੁਖੋ, ਗ੍ਰਿਸ਼ਤੀ ਦਾ ਮਤਲਬ ਕੇਵਲ ਐਸ਼ੋ ਆਰਾਮ ਨਹੀਂ, ਗ੍ਰਿਸ਼ਤੀ ਦਾ ਮਤਲਬ ਕੇਵਲ ਸੰਤਾਨ ਦੀ ਉਤਪਤੀ ਨਹੀਂ, ਗ੍ਰਿਸ਼ਤੀ ਦਾ ਮਤਲਬ ਕੇਵਲ ਦੁਨੀਆਂ ਦੇ ਧੰਦਿਆਂ ਵਿੱਚ ਖਚਤ ਨਹੀਂ ਹੋਣਾ, ਗ੍ਰਿਸ਼ਤੀ ਦਾ ਭਾਵ ਹੀ ਇਹ ਵੇ ਕਿ ਜਿਹੜਾ ਇਹਨਾਂ ਵਿੱਚ ਵੀ ਰਹਿ ਕੇ ਕਰਤਾਰ ਨੂੰ ਆਪਣੇ ਖਿਰਦੇ ਵਿੱਚੋਂ ਕਦੀ ਭੁਲਾਏ ਨਾ। ਸਾਹਿਬ ਕਿਰਪਾਲੂ ਜੀ ਨੇ ਜਦੋਂ ਗ੍ਰਿਸ਼ਤੀ ਦੀ ਪਰਿਭਾਸ਼ਾ ਦਿੱਤੀ ਤੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਸੋ ਗਿਰਹੀ ਜੋ ਨਿਗ੍ਰਹ ਕਰੇ। ਕਹਿੰਦੇ ਨੇ ਅਸਲ ਵਿੱਚ ਗ੍ਰਿਸ਼ਤੀ ਹੋਵੇ ਜਿਹੜਾ ਆਪਣੀਆਂ ਇੰਦਰੀਆਂ ਉੱਤੇ ਵੀ ਕਾਬੂ ਪਾ ਲੈ। ਗ੍ਰਿਸ਼ਤੀ ਦਾ ਮਤਲਬ ਇਹ ਨਹੀਂ ਕਿ ਇੰਦਰੀਆਂ ਦਾ ਖੰਡਾਓ ਰਹਿ। ਸੋ ਗਿਰਹੀ ਜੋ ਨਿਗ੍ਰਹ ਕਰੇ, ਜਿਹੜਾ ਆਪਣੀਆਂ ਇੰਦਰੀਆਂ ਤੇ ਕਾਬੂ ਪਾਈ ਬੈਠਾ, ਜਪ ਤਪ ਸੰਯਮ ਭੀਖਿਆ ਕਰੇ, ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਜਪ ਨੂੰ ਬਣਾਇਆ। ਤੇ ਇੱਕ ਬੇਨਤੀ ਕਰਾਂ ਕਿ ਸਿੱਖ ਦੇ ਜੀਵਨ ਦੀ ਆਰੰਭ ਤਾਂ ਜਪ ਤੋਂ ਹੁੰਦੀ। ਆਪ ਸਿਆਣੇ ਬੈਠੇ ਹੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਹਜ਼ੂਰ ਨੇ ਜਿਹੜੀ ਦਾਤ ਦਿੱਤੀ ਉਹ ਹੋਵੇ ਜਪ ਦੀ, ਜਿਹਨੂੰ ਆਪਾਂ ਜਪਜੀ ਸਾਹਿਬ ਵੀ ਕਹਿੰਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿੱਚ ਇਸ ਬਾਣੀ ਨੂੰ ਜਪ ਨਿਸ਼ਾਨ ਵੀ ਕਿਹਾ ਜਾਂਦਾ। ਦੇਖੋ ਰਾਗਾਂ ਦੇ ਤਤਕਰੇ ਤੋਂ ਬਾਅਦ ਜਦੋਂ ਬਾਣੀ ਦਾ ਤਤਕਰਾ ਆਰੰਭ ਹੁੰਦਾ ਤੇ ਸਭ ਤੋਂ ਪਹਿਲਾ ਸ਼ਬਦ ਹੁੰਦਾ ਜਪ ਨਿਸ਼ਾਨ। ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਜਪ ਨਿਸ਼ਾਨ ਪਹਿਲੀ ਬਾਣੀ ਜਪਜੀ ਸਾਹਿਬ ਹੈ, ਤਤਕਰੇ ਵਿੱਚ ਨਾਮ ਜਪ ਨਿਸ਼ਾਨ ਹੈ। ਗੁਰਮੁਖੋ ਸਿੱਖ ਦੀ ਆਰੰਭਤਾ ਹੀ ਜਪ ਤੋਂ ਹੁੰਦੀ ਏ। ਤੇ ਸੱਚ ਜਾਣੋ ਜਦੋਂ ਹਜ਼ੂਰ ਨੇ ਖਾਲਸੇ ਦੀ ਪਰਿਭਾਸ਼ਾ ਦਿੱਤੀ ਏ, ਅੰਮ੍ਰਿਤ ਦੀ ਦਾਤ ਦੇ ਕੇ ਸਭ ਤੋਂ ਪਹਿਲਾਂ ਬਚਨੀਏ ਕਿਹਾ ਸੀ ਕਿ ਖਾਲਸਾ ਕੇਵਲ ਹੋਵੇ ਜਿਹੜਾ ਜਾਗਤ ਜੋਤ ਦੇ ਜਪ ਨੂੰ ਕਰਦਾ ਹੈ। ਸ਼ਬਦ ਵਰਤੇ ਸਨ ਕਿ ਜਾਗਤ ਜੋਤ ਜਪੈ ਨਿਸ ਬਸ। ਕਈ ਵਾਰੀ ਮਨ ਵਿੱਚ ਆਇਆ ਕਿ ਜਪ ਦੀ ਗੱਲ ਪਹਿਲਾਂ ਕਿਉਂ ਕੀਤੀ, ਜੇ ਖਾਲਸਾ ਨੂੰ ਸਿਰਜਿਆ ਤਾਂ ਵੀ ਕਿਹਾ ਖਾਲਸਾ, ਪਹਿਲੀ ਗੱਲ ਜਪ ਚੇਤੇ ਰੱਖੀ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਕੀਤੀ ਤੇ ਬਾਣੀ ਦੇ ਸਰਲੇਖ ਵਿੱਚ ਪਹਿਲਾ ਬਚਨ ਕਿਹਾ ਪਿਆਰੇ ਕਿ ਜਪ ਜੀ ਨਾ ਭੁੱਲੀ, ਜਪ ਨਿਸ਼ਾਨ ਨੂੰ ਨਾ ਭੁੱਲੀ। ਤੇ ਗੁਰਮੁਖੋ ਪਰਮਾਰਥ ਕਮਾਉਣ ਵਾਲੇ ਮਹਾਂਪੁਰਸ਼ ਦੱਸਦੇ ਨੇ ਕਿ 4 ਤਰ੍ਹਾਂ ਦੀਆਂ ਜਿਹੜੀਆਂ ਬਾਣੀਆਂ ਨੇ, ਇਹਨਾਂ ਬਾਣੀਆਂ ਵਿੱਚੋਂ ਸਭ ਤੋਂ ਪਹਿਲੀ ਬਾਣੀ ਉਹਨੂੰ ਬੈਖਰੀ ਸ਼ਬਦ ਵੀ ਵਰਤਦੇ ਨੇ। ਜਦੋਂ ਆਪਾਂ ਸਥੂਲ ਤੋਂ ਸੂਕਸ਼ਮ ਵੱਲ ਜਾਣਾ ਹੋਵੇ ਤੇ ਬੈਖਰੀ ਸ਼ਬਦ ਵਰਤਿਆ ਜਾਂਦਾ ਹੈ, ਤੇ ਜਦੋਂ ਸੂਕਸ਼ਮ ਤੋਂ ਅਸਥੂਲ ਵੱਲ ਜਾਣਾ ਹੋਵੇ ਤੇ ਸਭ ਤੋਂ ਪਹਿਲਾਂ ਸ਼ਬਦ ਬਾਣੀ ਲਈ ਪਰਾ ਵਰਤਿਆ ਜਾਂਦਾ, ਕਿਉਂਕਿ 4 ਬਾਣੀਆਂ ਨੇ ਬੈਖਰੀ, ਮਧਮਾ, ਪਸੰਤੀ ਤੇ ਪਰਾ, ਜਿਹਨੂੰ ਇਹ ਵੀ ਕਿਹਾ ਜਾਂਦਾ ਹੈ ਪਰਾ, ਪਸੰਤੀ, ਮਧਮਾ ਤੇ ਬੈਖਰੀ। ਬੈਖਰੀ ਬਾਣੀ ਦਾ ਸੰਬੰਧ ਜਪ ਦੇ ਨਾਲ ਹੈ। ਹਜ਼ੂਰ ਨੇ ਕਿਰਪਾ ਕੀਤੀ, ਸਭ ਤੋਂ ਪਹਿਲਾ ਸ਼ਬਦ ਦਿੱਤਾ ਜਪ। ਤੇ ਦੇਖੋ ਜਦੋਂ ਮਨੁੱਖ ਆਤਮਕ ਜੀਵਨ ਜੀਂਦਾ ਹੈ ਉਦੋਂ ਵੀ ਇਸ ਜੀਵਨ ਦੀ ਆਰੰਭਤਾ ਜਪ ਤੋਂ ਹੋਣੀ ਹੈ। ਤੇ ਜਿਸ ਦਿਨ ਬੰਦੇ ਨੇ ਸੰਸਾਰ ਵਿੱਚ ਆਪਣੇ ਸਰੀਰਕ ਜੀਵਨ ਨੂੰ ਜੀਣਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲਾ ਸੰਬੰਧ ਇਹਦਾ ਜ਼ਬਾਨ ਦੇ ਨਾਲ ਹੀ ਬਣਿਆ ਸੀ। ਜਪ ਦਾ ਸੰਬੰਧ ਜ਼ਬਾਨ ਨਾਲ ਹੈ, ਜਪ ਦਾ ਸੰਬੰਧ ਰਸਨਾ ਦੇ ਨਾਲ ਹੈ। ਜੋ ਮੈਂ ਬੇਨਤੀ ਕਰਨੀ ਚਾਹੁੰਦਾ ਉਹਨੂੰ ਆਪਾਂ ਥੋੜਾ ਜਿਹਾ ਸਮਝੀਏ ਕਿ ਸਰੀਰਕ ਤੌਰ ਤੇ ਵੀ ਮਨੁੱਖ ਨੇ ਸੰਸਾਰ ਵਿੱਚ ਪ੍ਰਵੇਸ਼ ਕੀਤਾ ਹੈ ਤੇ ਇਹਦੀ ਆਰੰਭਤਾ ਪ੍ਰਵੇਸ਼ਤਾ ਰਸਨਾ ਤੋਂ ਹੋਈਏ। ਤੇ ਜਦੋਂ ਪਰਮਾਰਥ ਵਿੱਚ ਪ੍ਰਵੇਸ਼ ਕਰਨਾ ਤਾਂ ਇਹਦੀ ਆਰੰਭਤਾ ਉਦੋਂ ਵੀ ਰਸਨਾ ਤੋਂ ਹੋਣੀ। ਆਪਾਂ ਸੋਚਾਂਗੇ ਵੀ ਇਹ ਕਿਵੇਂ ਮਨੁੱਖ ਦਾ ਜਨਮ ਹੋਇਆ। ਹਰ ਮਨੁੱਖ ਮਾਤਰ ਕੇਵਲ ਸਿੱਖ ਨਹੀਂ, ਮਨੁੱਖ ਦਾ ਜਨਮ ਹੋਇਆ ਤੇ ਇਸ ਨੂੰ ਇਹ ਨਹੀਂ ਪਤਾ ਕਿ ਜਿਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਇਸ ਮਾਂ ਦਾ ਸੁਭਾਅ ਕੈਸਾ ਹੈ। ਆਦਮੀ ਨੂੰ ਇਹ ਨਹੀਂ ਪਤਾ ਕਿ ਜਿਸ ਘਰ ਵਿੱਚ ਮੈਂ ਪੈਦਾ ਹੋਇਆ ਇਹ ਕਿਸ ਧਰਮ ਨਾਲ ਸੰਬੰਧਿਤ ਨੇ। ਮਨੁੱਖ ਨੂੰ ਇਹ ਨਹੀਂ ਪਤਾ ਕਿ ਮੇਰੇ ਬਾਪ ਦਾ ਕਿੱਤਾ ਕੀ ਹੈ। ਸਭ ਤੋਂ ਪਹਿਲਾਂ ਮਨੁੱਖ ਨੂੰ ਮਾਂ ਦੀ, ਬਾਪ ਦੀ, ਭੈਣਾਂ ਦੀ, ਭਰਾਵਾਂ ਦੀ, ਧਰਮ ਦੀ, ਘਰ ਦੀ, ਕਿੱਤੇ ਦੀ ਕੋਈ ਪਹਿਚਾਣ ਨਹੀਂ। ਮੈਂ ਕਹਿੰਦਾ ਸਭ ਤੋਂ ਪਹਿਲਾਂ ਬੰਦੇ ਨੂੰ ਪਹਿਚਾਣ ਕੇਵਲ ਆਪਣੀ ਖੁਰਾਕ ਦੀ ਹੋਈ। ਜਨਮ ਤੋਂ ਬਾਅਦ ਜਿਹੜੀ ਇਹਨੂੰ ਸਭ ਤੋਂ ਪਹਿਲਾਂ ਲੋੜ ਭਾਸੀ ਉਹ ਸੀ ਕੇਵਲ ਇਹਦੀ ਖੁਰਾਕ। ਤੇ ਸੱਚ ਜਾਣੋ ਖੁਰਾਕ ਦਾ ਸੰਬੰਧ ਕੇਵਲ ਜ਼ਬਾਨ ਤੇ ਮੂੰਹ ਦੇ ਨਾਲ ਸੀ, ਮਾਂ ਦੀ ਪਹਿਚਾਣ ਨਹੀਂ। ਪਰ ਮਾਂ ਦਾ ਦੁੱਧ ਪੀ ਕੇ ਇਹਨੂੰ ਅੰਦਰ ਨੂੰ ਟਿਕਾ ਜ਼ਰੂਰ ਮਿਲੇ। ਬੇਨਤੀ ਜਿਹੜੀ ਕਰਨ ਲੱਗਾ ਕਿ ਮਨੁੱਖ ਨੂੰ ਮਾਂ ਦੀ ਪਹਿਚਾਣ ਨਹੀਂ ਪਰ ਆਪਣੇ ਸਰੀਰ ਦੀ ਖੁਰਾਕ ਲਈ ਹੱਥਾਂ ਨਾਲ ਕਿਰਤਨੀ ਕੀਤੀ, ਪੈਰਾਂ ਨਾਲ ਦੌੜਿਆ ਨਹੀਂ, ਅੱਖਾਂ ਨਾਲ ਤੱਕਿਆ ਨਹੀਂ। ਬੱਚੇ ਦੀਆਂ ਅੱਖਾਂ ਬੰਦ ਨੇ ਤੇ ਮਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਸੰਸਾਰ ਵਿੱਚ ਵਿਚਰਨ ਲੱਗਿਆ ਇਨਸਾਨ ਨੂੰ ਜ਼ਬਾਨ ਨਾਲ ਖੁਰਾਕ ਖਾਣ ਦੀ, ਪੀਣ ਦੀ ਲੋੜ ਪਈ। ਸਾਹਿਬ ਕਹਿੰਦੇ ਨੇ ਜੇ ਸੰਸਾਰ ਵਿੱਚ ਬਲ ਚਾਹੁੰਦੇ ਤੇ ਰਸਨਾ ਨਾਲ ਤੈਨੂੰ ਖੁਰਾਕ ਦੀ ਲੋੜ ਏ, ਜੇ ਪਰਮਾਰਥ ਨੂੰ ਕਮਾਉਣਾ ਚਾਹੁੰਦਾ ਤੇ ਰਸਨਾ ਨਾਲ ਤੈਨੂੰ ਜਪ ਦੀ ਲੋੜ ਹੈ। ਦੇਖੋ ਸੰਸਾਰ ਵਿੱਚ ਵਿਚਰਦਿਆਂ ਸਤਿਗੁਰੂ ਨੇ ਬਾਣੀ ਵੀ ਸ਼ਬਦ ਵਰਤੇ ਨੇ ਕਿ ਪਹਿਲਾ ਪਿਆਰ ਲੱਗਾ ਥਨ ਦੁੱਧ। ਮਾਂ ਬਾਪ ਨੇ ਕਿਹਾ, ਸਭ ਤੋਂ ਪਹਿਲੀ ਸਮਝ ਹੀ ਪਈ ਕਿ ਮਾਤਾ ਦੇ ਦੁੱਧ ਦੀ ਖੁਰਾਕ ਦੀ ਸਮਝ ਪਈ। ਖੁਰਾਕ ਨੂੰ ਮਨੁੱਖ ਨੇ ਆਪਣੇ ਮੂੰਹ ਦੇ ਨਾਲ ਚੁੰਗਿਆ। ਤੇ ਸਾਹਿਬ ਕਹਿੰਦੇ ਜੇ ਪਰਮਾਰਥ ਨੂੰ ਕਮਾਣੇ ਤੇ ਸਭ ਤੋਂ ਪਹਿਲੀ ਗੱਲ ਚੇਤੇ ਰੱਖੀ, ਤੇਰੀ ਜ਼ਿੰਦਗੀ ਵਿੱਚ ਜਪ ਹੋਣਾ ਅਤ ਜ਼ਰੂਰੀ ਹੈ। ਸਾਹਿਬ ਕਿਰਪਾਲੂ ਜੀ ਨੇ ਗ੍ਰਿਸ਼ਤੀ ਦੀ ਪਰਿਭਾਸ਼ਾ ਦਿੱਤੀ ਤੇ ਬਚਨ ਕੀਤੇ ਨੇ ਕਿ ਸੋ ਗ੍ਰਿਹੀ ਜੋ ਨਿਗ੍ਰਹ ਕਰੈ, ਜਪ ਤਪ ਸੰਯਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗ੍ਰਿਹੀ ਗੰਗਾ ਕਾ ਨੀਰ। ਕਹਿੰਦੇ ਨੇ ਉਹ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੈ ਕਿ ਜਿਸ ਪਾਣੀ ਵਿੱਚ ਮਲੀਨਤਾ ਨਹੀਂ। ਜਿਸ ਬੰਦੇ ਨੇ ਜਪ ਤਪ ਨੂੰ ਤੇ ਆਪਣੀਆਂ ਇੰਦਰੀਆਂ ਤੇ ਕਾਬੂ ਪਾਏ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਜਿਹੜੇ ਬਚਨ ਕਹੇ ਕਿ ਆਪਣੇ ਘਰ ਵਿੱਚ ਰਹਿ ਕੇ ਤੂੰ ਸੰਨਿਆਸ ਨੂੰ ਧਾਰਨ ਕਰ, ਕਿਉਂਕਿ ਉਸ ਵੇਲੇ ਇੱਕ ਮਨੌਤ ਸੀ। ਤੇ ਬਾਣੀ ਦਾ ਬਹੁਤ ਹਿੱਸਾ ਖਾਸ ਕਰਕੇ ਇਹੋ ਜਿਹਾ ਲੋਕਾਂ ਨਾਲ ਸੰਬੰਧਿਤ ਉਚਾਰਨ ਕੀਤਾ ਦੇਣ ਲਈ ਪਰਮਾਰਥ ਦਾ ਉਪਦੇਸ਼। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਉਸ ਵੇਲੇ ਕੀ ਕਰਨਾ ਕਿ ਪਰਿਵਾਰ ਨੂੰ, ਪੁੱਤਰ ਧੀਆਂ ਨੂੰ ਤਿਆਗ ਕੇ ਕਹਿਣਾ ਮੈਂ ਜੰਗਲਾਂ ਵਿੱਚ ਚੱਲਾਂ। ਕਿਉਂ ਜੀ? ਕਿ ਸੰਸਾਰ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ, ਪਰਿਵਾਰ ਦੁੱਖਾਂ ਦਾ ਘਰ ਹੈ। ਮੇਰੇ ਸਤਿਗੁਰੂ ਨੇ ਫਿਰ ਅੰਮ੍ਰਿਤ ਬਾਣੀ ਵੀ ਦੱਸਿਆ ਕਿ ਜਿਸ ਪਾਸੇ ਤੂੰ ਤੁਰਿਆ ਕਿਸ ਤਰੀਕੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦਰਸ਼ਨ ਕਰੀਏ ਤੇ ਗੁਰੂ ਕਲਗੀਧਰ ਜੀ ਦੇ ਪਿਤਾ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਨਾ ਧਨਾਸਰੀ ਰਾਗ ਵਿੱਚ ਕਿਹੋ ਜਿਹਾ ਸੰਨਿਆਸ ਧਾਰਨ ਕਰਨਾ ਉਸ ਸੰਬੰਧੀ ਇੱਕ ਸ਼ਬਦ ਉਚਾਰਨ ਕੀਤਾ। ਇਹ ਸ਼ਬਦ ਆਰੰਭ ਹੁੰਦਾ ਹੈ ਕਿ ਕਾਹੇ ਰੇ ਬਨ ਖੋਜਣ ਜਾਈ। ਸਿਰਫ ਬੇਨਤੀ ਕਰ ਰਿਹਾ ਜੇ ਕਿ ਰੇ ਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਮੇ ਕਰ ਸਮਝੋ। ਕਹਿਣ ਲੱਗੇ ਦੇਖ ਕਾਹੇ ਰੇ ਬਨ ਖੋਜਣ ਜਾਈ। ਇੱਥੇ ਬਨ ਦਾ ਅਰਥ ਜੰਗਲ ਹੈ। ਆਪ ਨੂੰ ਗਿਆਤ ਹੋਵੇ
ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੰਨ ਦਾ ਅਖਰੀ ਅਰਥ ਜਲ ਵੀ ਆਇਆ, ਪਾਣੀ ਵੀ ਆਇਆ। ਸਾਹਿਬ ਕਹਿਣ ਲੱਗੇ, ਕਾਹੇ ਰੇ ਬੰਨ ਖੋਜਣ ਜਾਈ, ਕਿੱਧਰ ਚੱਲਿਆ ਜੰਗਲ ਵਿੱਚ ਭਟਕਣ ਦੇ ਲਈ। ਸਰਬ ਨਿਵਾਸੀ ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਰਹਿੰਦਾ, ਪਰ ਯਾਦ ਰੱਖੀ ਉਹ ਸਾਰਿਆਂ ਵਿੱਚ ਰਹਿ ਕੇ ਇਹਨਾਂ ਤੋਂ ਨਿਰਲੇਪ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਹੀ, ਉਹ ਤਾਂ ਤੇਰੇ ਨਾਲ ਟਿਕਿਆ ਹੋਇਆ, ਤੋਈ ਸੰਗ ਸਮਾਈ। ਤੇ ਪੁੱਛਿਆ, ਮਹਾਰਾਜ ਕਿਵੇਂ ਰਹਿੰਦਾ ਨਾਲ? ਕਹਿਣ ਲੱਗੇ, ਜਿਵੇਂ ਫੁੱਲ ਵਿੱਚ ਸੁਗੰਧੀ ਤੇ ਜਿਵੇਂ ਇੱਕ ਸ਼ੀਸ਼ੇ ਦੇ ਵਿੱਚ ਪਰਛਾਂ। ਫੁੱਲ ਦੇ ਵਿੱਚ ਸੁਗੰਧੀ ਏ ਪਿਆਰਿਓ, ਨਜ਼ਰ ਕੋਈ ਨਹੀਂ ਆਉਂਦੀ, ਪਰ ਇਹ ਨਹੀਂ ਆਪਾਂ ਮੰਨ ਸਕਦੇ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਉਹ ਹੋ ਨਹੀਂ ਸਕਦੀ। ਫੁੱਲ ਵਿੱਚ ਸੁਗੰਧੀ ਹੈ, ਪਰ ਜਦੋਂ ਕੋਈ ਉਹਨੂੰ ਮਾਣਦਾ ਹੈ, ਅਨੁਭਵ ਕਰਦਾ ਹੈ, ਤੇ ਪਤਾ ਲੱਗਦਾ ਫੁੱਲ ਵਿੱਚ ਮਹਿਕ ਹੈ। ਕਹਿੰਦੇ, ਪਰਮਾਤਮਾ ਤੇਰੇ ਅੰਦਰ ਇਸ ਤਰ੍ਹਾਂ ਟਿਕਿਆ ਜਿਵੇਂ ਫੁੱਲ ਦੇ ਵਿੱਚ ਸੁਗੰਧੀ, ਤੇ ਨਾਲ ਬਚਨ ਕੀਤਾ ਜਿਵੇਂ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ। ਹੁਣ ਆਪਾਂ ਕਹਾਂਗੇ ਕਿ ਸ਼ੀਸ਼ੇ ਵਿੱਚ ਪਰਛਾਵਾਂ ਕਿਵੇਂ? ਗੁਰਮੁਖੋ, ਸ਼ੀਸ਼ਾ ਇੰਜ ਦਿਸਦਾ ਵੀ ਜਿਵੇਂ ਇਹਦੇ ਵਿੱਚ ਕੁਝ ਵੀ ਨਹੀਂ, ਬਿਲਕੁਲ ਸਾਫ਼ ਏ, ਪਰ ਜਦੋਂ ਸ਼ੀਸ਼ੇ ਦੇ ਸਾਹਮਣੇ ਕੋਈ ਹੁੰਦਾ ਤੇ ਉਹਨੂੰ ਆਪਣਾ ਪ੍ਰਤੀਬਿੰਬ, ਆਪਣਾ ਰੂਪ ਉਹਦੇ ਵਿੱਚੋਂ ਦਿਸਦਾ। ਕਹਿਣ ਲੱਗੇ, ਸੱਜਣਾ, ਸ਼ੀਸ਼ੇ ਦੇ ਸਾਹਮਣੇ ਹੋਈਏ ਤੇ ਆਪਣਾ ਚਿਹਰਾ ਨਜ਼ਰ ਆਉਂਦਾ, ਤੇ ਜਦੋਂ ਅੰਤਰਮੁਖੀ ਹੋ ਕੇ ਮਨ ਨੂੰ ਨਿਰਮਲ ਕਰਕੇ ਸ਼ਬਦ ਦੀ ਕਮਾਈ ਕਰੇਗਾ, ਸ਼ੀਸ਼ੇ ਦੀ ਤਰ੍ਹਾਂ ਨਿਰਮਲਤਾ ਵਾਲਾ ਬਣੀ ਤੇ ਆਪਣੇ ਅੰਦਰੋਂ ਹੀ ਤੈਨੂੰ ਪਰਮਾਤਮਾ ਦਾ ਪ੍ਰਤੀਬਿੰਬ ਦਿਸੇਗਾ, ਰੂਪ ਨਜ਼ਰ ਆਏਗਾ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਈ, ਪੋਪ ਮਤ ਜੋ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਰੇ ਮਨ ਐਸੋ ਕਰ ਸੁਨਿਆਸਾ, ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ, ਬਨ ਸੇ ਸਦਨ ਸਭਾ ਕਰ ਸਮਝੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਪਰ ਕਹਿਣ ਲੱਗੇ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ, ਆਪਣੇ ਆਪ ਨੂੰ ਪੜਚੋਲਣ ਤੋਂ ਬਿਨਾ, ਆਪਾ ਚੀਨਣ ਤੋਂ ਬਿਨਾ ਕਦੀ ਭਰਮ ਦੀ ਜਿਹੜੀ ਉਹ ਕਾਈ ਦੂਰ ਨਹੀਂ ਹੋਣੀ। ਸਹਿਬ ਬਾਬੇ ਫਰੀਦ ਨੂੰ ਪੁੱਛੋ ਕਿ ਸੰਨਿਆਸ ਕਿਹੋ ਜਿਹਾ ਧਾਰਨ ਕਰਨੇ, ਮੈਂ ਸਿਰਫ ਬੇਨਤੀ ਕਰ ਰਿਹਾ। ਇਸ ਕਰਕੇ ਕਈ ਵਾਰੀ ਸਤਿਗੁਰੂ ਦੇ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ ਕਈ ਸੱਜਣ ਭਾਵਨਾ ਵਾਲੇ, ਤੇ ਕਈ ਐਸੇ ਨੇ ਤਰਕ ਨਹੀਂ, ਉਹ ਮੇਰੇ ਦਾਤੇ ਦੇ ਸ਼ਬਦਾਂ ਉੱਤੇ ਬਾਣੀ ਤੇ ਕਟਾਕਸ਼ ਕਰਨ ਲੱਗ ਪੈਂਦੇ। ਗੁਰਮੁਖੋ, ਇਹਨਾਂ ਸ਼ਬਦਾਂ ਨੂੰ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਉਦਾਹਰਨਾਂ ਲਓ। ਕਲਗੀ ਵਾਲੇ ਦੇ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਵਿਆਖਿਆ ਕਰਨਗੇ, ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਇਹਨਾਂ ਸ਼ਬਦਾਂ ਦੀ ਪ੍ਰੋੜਤਾ ਪੈ ਕਰਨਗੇ। ਹਜ਼ੂਰ ਕਹਿ ਰਹੇ ਨੇ ਇਹੋ ਜਿਹਾ ਸੰਨਿਆਸ, ਤੇ ਬਾਬਾ ਫਰੀਦ ਜੀ ਨੇ ਤਿੰਨ ਸ਼ਲੋਕ ਕਹੇ ਨੇ ਖਾਸ ਕਰਕੇ ਕਿ ਬਾਹਰ ਭਟਕਣ ਦੀ ਲੋਕ ਨੇ ਲੋੜ ਨਹੀਂ, ਆਪਣੇ ਘਰ ਦੇ ਵਿੱਚ ਰਹਿ ਕੇ ਤੂੰ ਗ੍ਰਿਸ਼ਤ ਵਿੱਚ ਰਹਿ ਕੇ ਸੰਨਿਆਸੀ ਬਣ ਸਕਣੇ। ਉਹਨਾਂ ਨੇ ਬਿਨ ਬਚਨ ਕਹਿ, ਪਹਿਲੇ ਬਚਨ ਤਾਂ ਉਹਨਾਂ ਦਾ ਇਹ ਸੀ, ਕਹਿਣ ਲੱਗੇ ਫਰੀਦਾ, ਜੰਗਲ ਜੰਗਲ ਕਿਆ ਭਵੈ, ਰੇਮਨ ਐਸੋ ਕਰ ਸੰਨਿਆਸਾ, ਜੰਗਲ ਜੰਗਲ ਵਿੱਚ ਤੂੰ ਭਟਕਣਾ ਪਿਆ ਕਿ ਉੱਥੇ ਤੈਨੂੰ ਪਰਮਾਤਮਾ ਦੀ ਪ੍ਰਭੂ ਦੀ ਪ੍ਰਾਪਤੀ ਹੈ, ਜੰਗਲ ਜੰਗਲ ਕਿਆ ਭਵੈ, ਬਨ ਕੰਡਾ ਮੋਹੜੇ, ਉੱਥੇ ਜੰਗਲ ਵਿੱਚ ਬਨ, ਜੰਗਲ ਵਿੱਚ ਕੰਡੇ, ਜੰਗਲ ਦੇ ਅੰਦਰ ਮੋਹੜੇ ਨੇ। ਗੁਰਮੁਖੋ, ਆਪ ਸਿਆਣੇ ਬੈਠੇ ਹੋ, ਅਸੀਂ ਮੋਹੜੇ ਦਾ ਅਰਥ ਮੋਹੜੇ ਵੀ ਕਰਨੇ ਆ, ਕਈ ਥਾਵਾਂ ਤੇ ਛਾਪੇ ਅਰਥ ਵੀ ਕੀਤਾ ਜਾਂਦਾ। ਭਾਈ ਕਾਨ ਸਿੰਘ ਨਾਭਾ ਹੋਣਾ ਨੇ ਮੋਹੜੇ ਅਰਥ ਬੜੇ ਸੋਹਣੇ ਕੀਤੇ ਨੇ, ਮੰਮੇ ਉੱਤੇ ਕੋੜਾ, ਰਾੜਾ ਤੇ ਖਾਹੇ ਨੂੰ ਸਿਆਹੀ, ਉਹਨਾਂ ਮੋਹੜੇ ਦਾ ਅਰਥ ਆ ਜੰਗਲ ਦੇ ਛਾਪੇ ਨੇ ਕੀਤਾ, ਉਹਨਾਂ ਮੋਹੜੇ ਦਾ ਅਰਥ ਕੀਤਾ ਹੈ ਕਿ ਜਦੋਂ ਤੂੰ ਜੰਗਲ ਵਿੱਚ ਤੁਰਿਆ ਹੈ ਪਰਿਵਾਰ ਨੂੰ ਛੱਡ ਕੇ, ਤੇ ਉੱਥੇ ਕੰਡੇ ਜਿਹੜੇ ਨੇ ਤੇਰੇ ਕੱਪੜਿਆਂ ਨੂੰ ਲੱਗਦੇ ਨੇ, ਤੇ ਜਦੋਂ ਕੰਡਾ ਕੱਪੜੇ ਨੂੰ ਬਸਤਰ ਨੂੰ ਲੱਗੇ, ਤੇ ਕੱਪੜਾ ਬੰਦਾ ਆਦਮੀ ਅੱਗੇ ਜਾਏ, ਤੇ ਦੇਖੋ ਉਹ ਕੱਪੜੇ ਨੂੰ ਕੰਡੇ ਪਿਛਾ ਨੂੰ ਖਿੱਚਦੇ ਨੇ। ਕਹਿੰਦੇ ਨੇ ਤੈਨੂੰ ਤਾਂ ਜੰਗਲ ਦੇ ਕੰਡੇ ਵੀ ਕੱਪੜਿਆਂ ਨੂੰ ਅੜ ਕੇ ਰੋਕਦੇ ਪਏ ਨੇ ਕਿ ਜਿੱਧਰ ਤੂੰ ਜਾਣਾ ਪਿਆ ਇੱਧਰ ਸੰਨਿਆਸ ਨਹੀਂ, ਰੱਬ ਤਾਂ ਤੇਰੇ ਅੰਦਰ ਬੈਠਾ, ਕਦੀ ਗ੍ਰਿਸ਼ਤ ਵਿੱਚ ਰਹਿਣ ਦੀ ਜਾਚ ਸਿੱਖ ਲੈ। ਉਹਨੇ ਮੋੜੇ ਦਾ ਅਰਥ ਕੀਤਾ ਮੋੜਨਾ। ਕਹਿਣ ਲੱਗੇ, ਜੰਗਲ ਜੰਗਲ ਕਿਆ ਭਵੈ, ਬਨ ਕੰਡਾ ਮੋੜੇ, ਵਸੀ ਰੱਬ ਖਿਆਲੀਐ, ਰੇਮਨ ਐਸੋ ਕਰ ਸੰਨਿਆਸਾ, ਵਸੀ ਰੱਬ ਖਿਆਲੀਐ, ਜੰਗਲ ਕਿਆ ਢੂੰਡੇ, ਉਹਨਾਂ ਦਾ ਇੱਕ ਸਲੋਕ ਆਉਂਦਾ ਹੈ ਕਿ ਪਾੜ ਪਟੋਲਾ ਧੱਜ ਕਰੀ ਜੇ ਸੋਹਣੇ ਬਸਤਰ ਪਾਏ ਨੇ ਕਿੰਨੇ ਨਾ ਕੱਪੜਿਆਂ ਵਿੱਚ ਰਹਿ ਕੇ ਪਰਮਾਤਮਾ ਮਿਲਣਾ। ਦੇਖੋ ਸਵਾਲ ਕੀਤਾ ਨਾਲ ਆਪ ਹੀ ਉੱਤਰ ਦਿੱਤਾ, ਰੇਸ਼ਮੀ ਕੱਪੜੇ ਬਸਤਰ ਪਾੜ ਦੇ ਕਿਹਦੇ ਵਿੱਚ ਰਹਿਣ ਦਾ ਕੀ ਲਾਭ ਹੈ ਕਿ ਜੇ ਤਨ ਤੇ ਲੀਰਾਂ ਪਾਵੇ ਗੋਦੜੀ ਪਾਵੇ ਤਾਂ ਸਾਈਂ ਦੀ ਪ੍ਰਾਪਤੀ ਹੈ। ਪਰ ਨਾਲ ਹੀ ਉੱਤਰ ਦੇ ਦਿੱਤਾ, ਨਹੀਂ, ਜਿਨ੍ਹਾਂ ਦੀ ਨੀਅਤ ਰਾਸ ਹੋਵੇ ਤੇ ਸਤਿਗੁਰੂ ਦੇ ਸ਼ਬਦ ਨੂੰ ਕਮਾਣ ਉਹ ਗ੍ਰਿਸ਼ਤ ਵਿੱਚ ਰਹਿ ਕੇ ਵੀ ਸੰਨਿਆਸੀ। ਸ਼ਬਦ ਵਰਤੇ ਕਿ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸੌ ਮਿਲੈ ਸੇਈ ਵੇਸ ਕਰਿਓ। ਨਾਲ ਉੱਤਰ ਦਿੱਤਾ, ਰੇ ਮਨ ਐਸੋ ਕਰ ਸੰਨਿਆਸਾ ਕੈਸਾ, ਕਹਿਣ ਲੱਗੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸੌ ਮਿਲੈ ਜੇ ਨੀਅਤ ਰਾਸ ਕਰੇ। ਰੇ ਮਨ ਐਸੋ ਕਰ ਸੰਨਿਆਸਾ, ਘਰ ਬੈਠਿਆ ਸਾਈ ਦੀ ਪ੍ਰਾਪਤੀ ਹੈ ਜੇ ਤੂੰ ਆਪਣੀ ਨੀਅਤ ਨੂੰ ਰਾਸ ਕਰ ਲੈ, ਜੇ ਤੇਰੇ ਅੰਦਰ ਪਵਿੱਤਰਤਾ ਆ ਜਾਏ। ਹਜ਼ੂਰ ਨੇ ਸ਼ਬਦ ਵਰਤੇ ਤੇ ਇੱਕ ਓਵੰਕਾਰ ਆਰੰਭ ਕਰ ਲੱਗਾ, ਅਰਥ ਕਿ ਪਰਮ ਪਿਤਾ ਪਰਮਾਤਮਾ ਇੱਕ ਹੈ ਜਿਸ ਵਰਗਾ ਦੂਜਾ ਹੋਰ ਕੋਈ ਨਹੀਂ। ਤੇ ਗੁਰਮੁਖੋ, ਦੁਨੀਆਂ ਦੇ ਅਨੇਕਾਂ ਗ੍ਰੰਥ ਨੇ, ਧਾਰਮਿਕ ਅਨੇਕਾਂ ਗ੍ਰੰਥ ਸਾਨੂੰ ਮਿਲਦੇ ਨੇ, ਪਰ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਐਸੇ ਨੇ ਕਿ ਜਿਨ੍ਹਾਂ ਦੀ ਆਰੰਭਤਾ ਅੰਕਾਂ ਤੋਂ ਸ਼ੁਰੂ ਹੋਈ ਏ, ਅੰਕ ਤੋਂ ਸ਼ੁਰੂ ਹੋਈ। ਇੱਕ ਬੇਨਤੀ ਕਰਦੇ ਹਾਂ, ਬਾਕੀ ਜਿਤਨੇ ਵੀ ਗ੍ਰੰਥ ਨੇ ਉਹਨਾਂ ਦੀ ਆਰੰਭਤਾ ਅੱਖਰਾਂ ਤੋਂ ਸ਼ੁਰੂ ਹੋਵੇਗੀ, ਪਰ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਸ ਬਾਣੀ ਦੀ ਆਰੰਭਤਾ ਅੱਖਰਾਂ ਤੋਂ ਨਹੀਂ, ਜਿਸ ਬਾਣੀ ਦੀ ਆਰੰਭਤਾ ਅੰਕ ਤੋਂ ਸ਼ੁਰੂ ਹੋਈ। ਜਦੋਂ ਆਪਾਂ ਏਕਾ ਲਿਖਨੇ ਆ, ਇਹ ਇੱਕ ਸ਼ਬਦ ਜੋ ਹੈ ਇਹ ਅੱਖਰਾਂ ਵਿੱਚ ਨਹੀਂ, ਹਜ਼ੂਰ ਨੇ ਇੱਕ ਸ਼ਬਦ ਜਿਹੜਾ ਹੈ ਉਹ ਅੰਕਾਂ ਵਿੱਚ ਵਰਤਿਆ ਹੈ। ਤੇ ਕਈ ਵਾਰੀ ਬੇਨਤੀ ਕੀਤੀ ਕਿ ਅੱਖਰਾਂ ਵਿੱਚ ਹੁੰਦਾ ਤੇ ਸ਼ਾਇਦ ਇਹਦੇ ਕਈ ਕਈ ਅਰਥ ਕੀਤੇ ਜਾਂਦੇ, ਪਰ ਅੰਕ ਦਾ ਭਾਵ ਹੀ ਇਹ ਸੀ ਕਿ ਇੱਕ ਸ਼ਬਦ ਤੁਸੀਂ ਕਿਸੇ ਵੀ ਪੜ੍ਹੇ ਲਿਖੇ ਮਨੁੱਖ ਕੋਲ ਲੈ ਜਾਓ, ਇੱਕ ਦਾ ਅਰਥ ਨਿਰੋਲ ਕੇਵਲ ਇੱਕ ਹੋਵੇਗਾ, ਇੱਕ ਦਾ ਅਰਥ ਦੂਜਾ ਕੋਈ ਹੋ ਹੀ ਨਹੀਂ ਸਕਦਾ। ਸਾਹਿਬ ਨੇ ਗੁਰੂ ਕਲਗੀਧਰ ਜੀ ਨੇ ਬਚਨ ਵਰਤੇ ਕਿ ਇੱਕ ਓਵੰਕਾਰ ਆਪਣੀ ਬਾਣੀ ਵਿੱਚੋਂ ਕਹਿੰਦੇ ਨੇ ਪ੍ਰਭੂ ਪਰਮਾਤਮਾ ਇੱਕ ਹੈ ਜਿਸ ਵਰਗਾ ਦੂਜਾ ਹੋਰ ਕੋਈ ਨਹੀਂ। ਨਾਲ ਸ਼ਬਦ ਕਿਹਾ ਸਤਿਗੁਰ ਪ੍ਰਸਾਦ, ਜੇ ਉਸ ਨੂੰ ਪਾਣਾ ਚਾਹੁੰਦਾ ਉਸ ਦੀ ਪ੍ਰਾਪਤੀ ਦਾ ਸਾਧਨ ਵਸੀਲਾ ਕੇਵਲ ਸਤਿਗੁਰੂ ਦੀ ਕਿਰਪਾ ਹੈ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਅੱਗੇ ਵੇ ਰਾਮ ਕਲੀ ਇਨ ਸ਼ਬਦ ਨੂੰ ਗਾਈ, ਰਾਮ ਕਲੀ ਰਾਗ ਦੇ ਅੰਦਰ ਪਾਤਸ਼ਾਹੀ ਦਸਵੀਂ, ਇਹਦਾ ਭਾਵ ਕਿ ਇਹ ਸ਼ਬਦ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਦਾ ਉਚਾਰਨ ਕੀਤਾ ਹੋਇਆ ਆਰੰਭ ਕੀਤੋ ਨੇ ਕਿ ਰੇ ਮਨ ਐਸੋ ਕਰ ਸੰਨਿਆਸਾ, ਕਹਿੰਦੇ ਹੇ ਮੇਰੇ ਮਨਾ ਜੇ ਤੂੰ ਸੰਨਿਆਸ ਨੂੰ ਧਾਰਨ ਕਰਨਾ ਹੈ, ਪਰਿਵਾਰ ਨੂੰ ਸੰਸਾਰ ਨੂੰ ਘਰ ਨੂੰ ਇਹਨੂੰ ਤਿਆਗਣ ਦੀ ਲੋੜ ਨਹੀਂ। ਬਨ ਸੇ ਸਦਨ, ਬਨ ਦਾ ਅਰਥ ਹੈ ਜੰਗਲ ਤੇ ਸਦਨ ਦਾ ਅਰਥ ਹੈ ਘਰ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਕਿ ਪਿਆਰਿਆ ਤੂੰ ਆਪਣੇ ਘਰ ਨੂੰ ਹੀ ਜੰਗਲ ਸਮਝ ਲੈ। ਮਹਾਰਾਜ ਜੰਗਲ ਕਿਵੇਂ? ਇੱਥੇ ਜੰਗਲ ਦਾ ਭਾਵ ਇਹ ਨਹੀਂ ਕਿ ਮਨੁੱਖ ਨੇ ਸਮਝਣਾ ਕਿ ਮੇਰੇ ਘਰ ਦੇ ਅੰਦਰ ਜੰਗਲ ਵਰਗੀ ਡਰਾਵਣੀ ਚੀਜ਼ ਹੈ ਕੋਈ, ਨਹੀਂ, ਇਹਦਾ ਮਤਲਬ ਇਕਾਂਤ ਕਿ ਆਪਣੇ ਘਰ ਵਿੱਚ ਰਹਿੰਦਿਆਂ ਹੋਇਆ ਜਿਹਨੂੰ ਤੂੰ ਸਮਝਣਾ ਪਿਆ ਦੁਖਦਾਈ ਏ, ਆਪਣੇ ਘਰ ਦੇ ਅੰਦਰ ਹੀ ਟੇਕੇ ਤੂੰ ਇਹਨੂੰ ਜੰਗਲ ਸਮਝ ਲੈ। ਪਰਮਾਤਮਾ ਤੈਨੂੰ ਜੁਗਤ ਦੇ ਦੇ ਕਿ ਤੇਰੇ ਕੋਲ ਜੁਗਤ ਹੋਵੇ ਤੇ ਘਰ ਕਿਵੇਂ ਜੰਗਲ ਬਣ ਜਾਏ। ਇਹਦਾ ਮਤਲਬ ਮੈਂ ਬੇਨਤੀ ਫਿਰ ਕਰ ਲੱਗਾ ਕਿ ਜੰਗਲ ਦਾ ਅਰਥ ਡਰਾਵਣਾ ਨਹੀਂ, ਜੰਗਲ ਦਾ ਅਰਥ ਹੈ ਇਕਾਂਤ, ਜੰਗਲ ਦਾ ਅਰਥ ਹੈ ਇਕਾਗਰਤਾ। ਸਤਿਗੁਰੂ ਨੇ ਇਸੇ ਕਰਕੇ ਘਰ ਨੂੰ ਗ੍ਰਿਸ਼ਤ ਨੂੰ ਇੰਨੀ ਉੱਚਤਾ ਦਿੱਤੀ ਤੇ ਨਾਲ ਕਿਹਾ ਸਿੱਖ ਕੋਲ ਗ੍ਰਿਸ਼ਤ ਵਿੱਚ ਜਿਉਣ ਦੀ ਜੁਗਤ ਵੀ ਹੋਵੇ। ਆ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਜ਼ਿਕਰ ਆਪਾਂ ਹੁਣੇ ਭਾਈ ਸਾਹਿਬ ਗੁਰਾਂ ਪਾਸੋਂ ਸਰਵਣ ਕੀਤਾ। ਹਜ਼ੂਰ ਦੇ ਚਰਨਾਂ ਵਿੱਚ ਇੱਕ ਸਿੱਖ ਆਇਆ ਸੀ ਜਿਹਦਾ ਨਾਮ ਸੀ ਭਾਈ ਜੱਗਾ। ਯਤਨ ਕਰਾਂਗਾ ਕਿ ਖਾਲਸਾ ਔਰ ਗੁਰੂ ਅੰਗਦ ਸਾਹਿਬ ਇਹ ਸਾਰੀ ਗੱਲ ਆਪਾਂ ਰੋਜ਼ਾਨਾ ਕਥਾ ਵਿੱਚ ਕੋਈ ਨਾ ਕੋਈ ਸਬਜੈਕਟ ਟੱਚ ਕਰਕੇ ਚੱਲੀਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਭਾਈ ਜੱਗਾ ਆਇਆ ਤੇ ਉਹਨੇ ਇੱਕ ਬੇਨਤੀ ਕੀਤੀ, ਕੀਰਤਨ ਸੁਣਿਆ, ਬਾਣੀ ਸੁਣੀ ਤੇ ਗੁਰੂ ਦਰਬਾਰ ਵਿੱਚ ਇਕਾਗਰਤਾ ਨੂੰ ਸਰਵਣ ਕਰਨ ਤੋਂ ਬਾਅਦ ਜਦੋਂ ਸੰਗਤ ਚਲੀ ਗਈ ਤੇ ਉੱਠ ਕੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਮਹਾਰਾਜ ਜੀ ਪੁੱਛਦੇ ਨੇ, ਪੁਰਖਾ ਨਾਮ ਕੀ ਕਾਸ ਲਈ ਆਏ? ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਂ ਡਰਿਆ ਹੋਇਆ ਵਾਂ। ਪੁੱਛਿਆ, ਜੀ ਕਿਉਂ? ਕਹਿੰਦਾ, ਕਈ ਵਾਰੀ ਜਦੋਂ ਮੈਂ ਘਰ ਵਿੱਚ ਬਹਿਨਾ ਵਾਂ, ਪਰਿਵਾਰ ਨੂੰ ਦੇਖਣਾ ਵਾਂ, ਕੰਮ ਧੰਦਿਆਂ ਨੂੰ ਦੇਖਣਾ ਵਾਂ, ਤੇ ਉਧਰ ਮੌਤ ਵੱਲ ਝਾਤੀ ਮਾਰਨਾ ਤੇ ਮਨ ਤਰਿੰਦਾ ਡਰਦਾ ਹੈ ਮਣਾ, ਮੌਤ ਕੀ ਪਤਾ ਕਿੱਦਣ ਆ ਤੈਨੂੰ ਪਕੜਨਾ, ਤੇ ਮੈਂ ਅਜੇ ਤੀਕਰਾਂ ਕੋਈ ਕਮਾਈ ਨਹੀਂ ਕੀਤੀ, ਮੈਂ ਘਰ ਦੇ ਪਰਿਵਾਰ ਦੇ ਦੁੱਖ ਤੋਂ ਬੰਧਨਾ ਤੋਂ ਦੁਖੀ ਹਾਂ। ਤੇ ਮਹਾਰਾਜ ਕਹਿੰਦੇ, ਫਿਰ ਤੂੰ ਕੀਤਾ ਕੀ? ਕਹਿਣ ਲੱਗਾ, ਮੈਂ ਇੱਕ ਜੋਗੀ ਕੋਲ ਗਿਆ ਸਾਂ ਤੇ ਉਹਨੂੰ ਜਦੋਂ ਮੈਂ ਆਪਣੇ ਅੰਦਰ ਦਾ ਦੁੱਖ ਦੱਸਿਆ ਕਿ ਮੈਂ ਬੜਾ ਦੁਖੀ ਹਾਂ, ਪਰਿਵਾਰ ਦਾ ਕਲੇਸ਼, ਪਰਿਵਾਰ ਦੇ ਧੰਦੇ, ਕਹਿੰਦਾ ਉਸ ਜੋਗੀ ਨੇ ਮੈਨੂੰ ਪਹਿਲਾਂ ਹੀ ਸ਼ਬਦ ਦੇ ਕਿਹਾ ਸੀ ਕਿ ਜੇ ਪਰਮਾਤਮਾ ਨੂੰ ਮਿਲਣਾ ਹੀ, ਇਹਨਾਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਤਾਂ ਕੰਮ ਧੰਦੇ ਤਿਆਗ ਦੇ, ਪੁੱਤਰ ਧੀਆਂ ਪਰਿਵਾਰ ਨੂੰ ਛੱਡ ਕੇ ਮੇਰੇ ਕੋਲ ਆਈ ਤੇ ਮੈਂ ਅਗਲਾ ਉਪਦੇਸ਼ ਫਿਰ ਤੈਨੂੰ ਦਿਆਂਗਾ। ਸਤਿਗੁਰੂ, ਮੈਂ ਤੁਹਾਡੇ ਦਰ ਤੇ ਆਇਆ ਸੋਏ ਸੁਣ ਕੇ ਕਿ ਪਰਿਵਾਰ ਨੂੰ ਛੱਡ ਕੇ, ਕੰਮ ਧੰਦਿਆਂ ਨੂੰ ਠੋਕਰ ਮਾਰ ਕੇ ਹੀ ਪਰਮਾਤਮਾ ਮਿਲਦਾ ਹੈ? ਮੇਰੇ ਸਾਹਿਬ ਕਿਰਪਾਲੂ ਕਹਿਣ ਲੱਗੇ, ਗ੍ਰਿਸ਼ਤ ਵਿੱਚ ਜਿਉਣ ਦੀ ਜੁਗਤ ਆਉਂਦੀ ਹੋਵੇ, ਪਰਿਵਾਰ ਨੂੰ ਛੱਡਣ ਦੀ ਲੋੜ ਨਹੀਂ, ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੀ ਪ੍ਰਾਪਤੀ ਹੋ ਸਕਦੀ। ਉਹਨੇ ਸਵਾਲ ਕੀਤਾ, ਮਹਾਰਾਜ ਇਹ ਕਿਵੇਂ? ਇੱਕ ਪਾਸੇ ਦੁੱਖ ਤੇ ਦੂਜੇ ਪਾਸੇ ਰੱਬ ਨਾਲ ਸਾਂਝ ਪੈ ਜਾਏ, ਇੱਕ ਪਾਸੇ ਧੰਦੇ ਤੇ ਦੂਜੇ ਪਾਸੇ ਧਰਮ ਕਮਾਇਆ ਜਾਏ? ਹਜ਼ੂਰ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਹੁਤ ਸੋਹਣਾ ਉਪਦੇਸ਼ ਦਿੱਤਾ ਸੀ। ਕਹਿਣ ਲੱਗੇ, ਜਦੋਂ ਸਿੱਧਾ ਨੇ ਪੁੱਛਿਆ ਸੀ ਕਿ ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ, ਦਿਓ ਸੱਚਾ ਵਿਚਾਰੋ, ਇਕਾਗਰਤਾ ਬਖਸ਼ਿਓ ਗੁਰਮੁਖ, ਸਿੱਧ ਗੋਸ਼ਟ ਦੀ ਇਹ ਬਾਣੀ ਸ਼ਬਦ ਪੁੱਛਦੇ ਪਏ ਨੇ ਕਿ ਦੁਨੀਆਂ ਦੁੱਤਰ ਸਾਗਰ ਕਹੀ ਹੈ ਕਿ ਬਾਬਾ ਨਾਨਕਾ, ਸੰਸਾਰ ਨੂੰ ਇੱਕ ਦੁਸ਼ਤਰ ਦਰ ਹੁੰਦਾ, ਬੜਾ ਬਿਖਮ ਸਾਗਰ ਕਿਹਾ ਜਾਂਦਾ, ਇਹਨੂੰ ਕਿਵੇਂ ਤਰੀਏ? ਸੁਣੀ, ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ, ਇਹ ਚਰਪਟ ਜੋਗੀ ਦਾ ਨਾਮ ਹੈ। ਔਧੂ, ਔਧੂ ਦਾ ਅਰਥ ਹੈ ਵਿਰਕਤ, ਕਿ ਹੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਵਿਰਕਤਾਂ ਵਾਲਾ ਬਾਣਾ ਧਾਰਨ ਕੀਤਾ, ਸਾਨੂੰ ਦੱਸੋ ਵੀ ਇਹ ਸਾਗਰ ਜਿਹੜਾ ਦੁਨੀਆਂ ਹੈ, ਇਹਨਾਂ ਦੁਸ਼ਤਰ ਤਰਿਆ ਕਿਵੇਂ ਜਾ ਸਕਦਾ? ਦੁਨੀਆਂ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਔਧੂ ਨਾਨਕ, ਦਿਓ ਸੱਚਾ ਵਿਚਾਰੋ। ਸਾਹਿਬ ਨੇ ਉੱਥੇ ਉੱਤਰ ਪਤਾ ਕੀ ਦਿੱਤਾ? ਇਹ ਨੀ ਕਿਹਾ ਵੀ ਇਹ ਦੁਸ਼ਤਰ ਤਰਿਆ ਨੀ ਜਾ ਸਕਦਾ, ਇਹ ਨੀ ਕਿਹਾ ਬੜਾ ਮੁਸ਼ਕਲ ਹੈ ਤਾਂ ਤਰਿਆ ਜਾਣਾ ਹੀ ਨਹੀਂ। ਦੇਖੋ ਗੁਰੂ ਦੀ ਜੁਗਤ। ਕਹਿਣ ਲੱਗੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਮੈਂ ਸਾਣੈ, ਸ਼ਬਦ ਸੁਰਤ ਭਵ ਸਾਗਰ ਤਰੀਆ ਨਾਨਕ ਨਾ ਵਖਾਣੇ। ਦੋ ਉਦਾਹਰਨਾਂ ਦਿੱਤਾ, ਇਹ ਜੁਗਤ ਸੀ, ਪਰ ਇਸ ਜੁਗਤ ਦਾ ਭਾਵ ਕੇਵਲ ਅੱਖਰੀ ਅਰਥ ਨਹੀਂ। ਕਹਿਣ ਲੱਗੇ, ਦੇਖੋ ਕਿ ਜਿਹੜਾ ਕਮਲ ਦਾ ਫੁੱਲ ਹੈ ਨਾ, ਉਹ ਕਦੀ ਸੁੱਕੀ ਮਿੱਟੀ ਵਿੱਚ ਨਹੀਂ ਪੈਦਾ ਹੁੰਦਾ। ਆਪ ਸਭ ਨੂੰ ਪਤਾ ਹੈ ਕਿ ਕਮਲ ਦਾ ਫੁੱਲ ਹਮੇਸ਼ਾ ਪਾਣੀ ਵਿੱਚ ਤੇ ਚਿੱਕੜ ਵਿੱਚ ਪੈਦਾ ਹੁੰਦਾ ਹੈ। ਆਪ ਨੂੰ ਇਹ ਵੀ ਗਿਆਤ ਹੈ ਕਿ ਮੁਰਗਾਬੀ ਰਹਿੰਦੀ ਵੀ ਪਾਣੀ ਵਿੱਚ, ਉਡਾਰੀ ਵੀ ਪਾਣੀ ਵਿੱਚ ਮਾਰਦੀ ਏ। ਦੂਜੇ ਕਿਸੇ ਪੰਛੀ ਦਾ ਜ਼ਿਕਰ ਨਹੀਂ ਕੀਤਾ। ਹਜ਼ੂਰ ਨੇ ਕਿਹਾ, ਜੇ ਸੰਸਾਰ ਵਿੱਚ ਰਹਿ ਕੇ ਸੰਨਿਆਸੀ ਹੋਣੇ ਹੀ ਤੇ ਕਮਲ ਦੇ ਫੁੱਲ ਤੇ ਮੁਰਗਾਬੀ ਤੋਂ ਸਿੱਖ ਲਈ, ਇਹਨਾਂ ਦੋਨਾਂ ਕੋਲ ਇੱਕ ਜੁਗਤ ਹੀ ਕਿ ਸੰਸਾਰ ਵਿੱਚ ਰਹਿ ਕੇ ਨਿਰਲੇਪ ਕਿਵੇਂ ਰਹਿ। ਮਹਾਰਾਜ ਇਹ ਕਿਵੇਂ? ਹਜ਼ੂਰ ਕਹਿੰਦੇ, ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ, ਪਾਣੀ ਦੀਆਂ ਲਹਿਰਾਂ ਫੁੱਲ ਨੂੰ ਠੋਕਰਾਂ ਮਾਰਦੀਆਂ ਨੇ, ਪਰ ਕਦੀ ਤੁਸੀਂ ਫੁੱਲ ਦੇ ਰੋਂਦੇ ਹੋਏ ਅਥਰੂ ਅੱਖਾਂ ਵਿੱਚੋਂ ਨਹੀਂ ਤੱਕੋਗੇ। ਫੁੱਲ ਨੇ ਕਦੀ ਵੀ ਨਹੀਂ ਕਿਹਾ ਕਿ ਪਾਣੀ ਵਿੱਚ ਰਹਿੰਦਾ ਪਾਣੀ ਮੈਨੂੰ ਠੋਕਰਾਂ ਮਾਰਦਾ। ਉਹ ਕਹਿੰਦਾ, ਕੋਈ ਗੱਲ ਨਹੀਂ, ਪਾਣੀ ਭਾਵੇਂ ਠੋਕਰ ਮਾਰਦਾ, ਪਰ ਮੇਰੇ ਕੋਲ ਖੇੜਾ ਆਪਣਾ, ਤੇ ਜਿਹਦੇ ਕੋਲ ਖੇੜਾ ਹੋਵੇ ਉਹਨੂੰ ਦੁੱਖ ਵੀ ਕੁਝ ਨਹੀਂ ਕਹਿ ਸਕਦਾ। ਦੂਸਰੀ ਗੱਲ, ਉਹ ਚਿੱਕੜ ਵਿੱਚ ਰਹਿੰਦਾ ਹੈ, ਪਾਣੀ ਵਿੱਚ ਰਹਿੰਦਾ ਹੈ, ਤੇ ਛੱਲਾਂ ਦੀ ਠੋਕਰ ਖਾ ਕੇ ਵੀ ਪਾਣੀ ਵਿੱਚ ਉਹਦੇ ਕਦੀ ਚਿੱਕੜ ਵਿੱਚ ਉਹਦੇ ਪੱਤੇ ਨਹੀਂ ਭਿੱਜਦੇ, ਫੁੱਲ ਖਰਾਬ ਨਹੀਂ ਹੁੰਦਾ। ਤੇ ਤੀਜਾ ਉਹਦੇ ਕੋਲ ਗੁਣ ਇਹ ਵੇ ਕਿ ਰਹਿੰਦਾ ਧਰਤੀ ਦੇ ਉੱਤੇ ਵੇ, ਤੇ ਕਈ ਕਰੋੜ ਦੂਰ ਸੂਰਜ ਹੈ, ਜਦੋਂ ਸੂਰਜ ਦੀ ਕਿਰਨ ਪੈਂਦੀ ਏ ਤੇ ਫੁੱਲ ਚਿੱਕੜ ਵਿੱਚ ਬੈਠਾ ਹੋਇਆ ਵੀ ਖੇੜੇ ਵਿੱਚ ਆ ਜਾਂਦਾ। ਕਹਿਣ ਲੱਗੇ, ਦੇਖੋ ਸੱਜਣਾ, ਪਾਣੀ ਵਿੱਚ ਰਹਿ ਫੁੱਲ ਨੂੰ ਲਹਿਰਾਂ ਠੋਕਰਾਂ ਮਾਰਦੀਆਂ ਨੇ, ਜਨਮ ਤੋਂ ਮੌ ਲੈ ਕੇ ਮੌਤ ਤੱਕ ਜਿਸ ਸੰਸਾਰ ਵਿੱਚ ਤੂੰ ਗਰੀ ਵਿਚਰਨਾ ਹੈ, ਇਹਦੇ ਵਿੱਚ ਦੁੱਖ ਦੀਆਂ ਲਹਿਰਾਂ ਆਉਣੀਆਂ ਹਨ। ਕਦੀ ਦੁੱਖ, ਕਦੀ ਸੁੱਖ, ਕਦੀ ਹਰਖ, ਕਦੀ ਸੋਗ, ਕਦੀ ਖੁਸ਼ੀ, ਕਦੀ ਗਮੀ। ਪਰ ਪਾਣੀ ਦੀਆਂ ਠੋਕਰਾਂ ਖਾ ਕੇ ਵੀ ਕਦੀ ਵੀ ਕਮਲ ਦਾ ਫੁੱਲ ਨਿਰਾਸ਼ ਨਹੀਂ ਹੁੰਦਾ। ਰਾਤ ਨੂੰ ਠੋਕਰ ਪੈਂਦੀ ਏ, ਸਵੇਰੇ ਫਿਰ ਖਿੜ ਜਾਂਦਾ ਹੈ। ਦੂਸਰਾ ਉਹਦੇ ਕੋਲ ਗੁਣ ਇਹ ਵੇ ਕਿ ਧਰਤੀ ਤੇ ਰਹਿ ਕੇ ਉਹ ਧਿਆਨ ਅੰਦਰ ਦਾ ਨਹੀਂ ਛੱਡਦਾ। ਉਹ ਕਰੋੜਾਂ ਕੋ ਸੂਰਜ ਦੀ ਚਮਕ ਪੈਣ ਦੀ ਦੇਰ ਖਿੜ ਜਾਂਦਾ ਹੈ। ਭਾਵੇਂ ਬੰਦਿਆ ਕਈ ਜਨਮ ਹੋ ਗਏ ਨੇ ਸਾਈ ਤੋਂ ਵਿਛੜਿਆ, ਗੁਰੂ ਕੋਲੋਂ ਅੰਦਰ ਦੀ ਖਿੱਚ ਲੈ ਲੈ ਕਿ ਭਾਵੇਂ ਤੂੰ ਘਰ ਟਿਕਿਆ ਹੋਵੇ, ਸੂਰਜ ਤੱਕਦਿਆਂ ਸਾਰ ਕਮਲ ਖਿੜ ਜਾਂਦਾ ਹੈ ਤੇ ਗ੍ਰਿਸ਼ਤਿਆਂ ਵਿੱਚ ਰਹਿੰਦਿਆਂ ਤੈਨੂੰ ਗੁਰੂ ਚੇਤੇ ਆਉਂਦਿਆਂ ਤੇਰੇ ਮਨ ਦਾ ਕਮਲ ਖਿੜ ਜਾ। ਤਿੰਨ ਗੁਣ ਕਮਲ ਦੇ ਫੁੱਲ ਵਿੱਚ ਨਹੀਂ। ਤੇ ਦੂਜਾ ਮੁਰਗਾਬੀ, ਮੁਰਗਾਬੀ ਵੀ ਚਾਚੀ ਮਾਰਨੇ ਆ, ਉਹ ਪਾਣੀ ਵਿੱਚ ਰਹਿੰਦੀ ਏ, ਪਾਣੀ ਵਿੱਚੋਂ ਉੱਡਦੀ ਏ। ਕਦੀ ਦੂਜੇ ਪੰਛੀ ਨੂੰ ਤੱਕੋ, ਉਹ ਪਾਣੀ ਵਿੱਚ ਡਿੱਗਣ ਤੇ ਖੰਭ ਭਿੱਜ ਜਾਣ, ਉਹਨਾਂ ਦੀ ਉਡਾਰੀ ਖਤਮ ਹੋ ਜਾਂਦੀ ਏ ਜਿੰਨੀ ਦੇਰ ਤੱਕ ਖੰਭ ਨਾ ਸੁੱਕੇ। ਪਰ ਮੁਰਗਾਬੀ ਇਹ ਕਹਿਸੀਏ, ਉਹਨੂੰ ਰੱਬ ਨੇ ਜੁਗਤ ਦਿੱਤੀ ਏ, ਪਾਣੀ ਵਿੱਚ ਰਹਿ ਕੇ ਵੀ ਉਹ ਖੰਭਾਂ ਨੂੰ ਪਾਣੀ ਵਿੱਚ ਭਿੱਜਣ ਨਹੀਂ ਦਿੰਦੀ। ਉਹ ਸੱਜਣਾ ਜੇ ਸੰਨਿਆਸ ਧਾਰਨ ਕਰਨਾ ਹੀ, ਗ੍ਰਿਸ਼ਤ ਵਿੱਚ ਰਹੀ, ਕਮਲ ਫੁੱਲ ਦੀ ਤਰ੍ਹਾਂ ਚਿੱਕੜ ਵਿੱਚ ਗਲਤਾਨ ਨਾ ਹੋ ਜਾਈ, ਮੁਰਗਾਬੀ ਦੀ ਤਰ੍ਹਾਂ ਉਡਾਰੀ ਵੀ ਇੱਥੋਂ ਮਾਰੀ ਤੇ ਟੇਕੇ ਵੀ ਇੱਥੇ ਆ ਕੇ ਬਹਿ, ਪਰ ਆਪਣੇ ਖੰਭਾਂ ਨੂੰ ਦੁਨੀਆਂ ਦੇ ਧੰਦੇ ਵਿੱਚ ਭਿੱਜਣ ਨਾ ਦੇ। ਸਾਹਿਬ ਨੇ ਕਿਹਾ ਕਿ ਸ਼ਬਦ ਸੁਰਤ, ਅਸਲੀ ਜੁਗਤ ਇਹ ਵੇ ਕਿ ਜਿਸ ਬੰਦੇ ਦੀ ਸੁਰਤ ਸ਼ਬਦ ਵੀ ਜੁੜ ਜਾਏ, ਗੁਰਮੁਖੋ ਗ੍ਰਿਸ਼ਤ ਵਿੱਚ ਰਹਿੰਦਾ ਹੋਇਆ ਵੀ ਗ੍ਰਿਸ਼ਤ ਨਿਰਲੇਪ ਹੈ, ਉਹ ਸੰਨਿਆਸੀ ਹੈ। ਇਸ ਜੁਗਤ ਦੇ ਜੇ ਦਰਸ਼ਨ ਕਰਨੇ ਕੌਣ। ਦੇਖੋ ਇੱਕ ਸ਼ਲੋਕ ਅਸੀਂ ਪੜ੍ਹਨੇ ਹਾਂ ਕਿ ਨਾਨਕ ਸਤਿਗੁਰ ਭੇਟਿਆ ਰੇਮਨ ਐਸੋ ਕਰ ਸੰਨਿਆਸਾ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿਚੈ ਹੋਵੇ ਮੁਕਤ, ਰੇਮਨ ਐਸੋ ਕਰ ਸੰਨਿਆਸਾ। ਕਹਿਣ ਲੱਗੇ ਸੱਜਣਾ ਕਿ ਦੇਖ ਜੇ ਤੇਰੇ ਕੋਲ ਪੂਰੀ ਹੋਵੇ ਜੁਗਤ, ਹੁਣ ਹੱਸਦਾ ਵੀ ਹੋਵੇ, ਖੇਡਦਾ ਵੀ ਹੋਵੇ, ਖਾਂਦਾ ਵੀ ਹੋਵੇ, ਪੀਂਦਾ ਵੀ ਹੋਵੇ, ਤੇ ਵਿਚੇ ਤੂੰ ਮੁਕਤ ਹੋ ਜਾ। ਮਹਾਰਾਜ ਉਹ ਜੁਗਤ ਕਿਹੜੀ? ਜੇ ਉਸ ਜੁਗਤ ਦੀ ਜਾਚ ਸਿੱਖਣੀ ਹੈ ਨਾ, ਤੇ ਸਹਿਬ ਬਾਬੇ ਨਾਮਦੇਵ ਦੇ ਸ਼ਬਦ ਨੂੰ ਕਦੀ ਨਾ ਭੁੱਲੀਏ। ਉਸ ਸ਼ਬਦ ਦੇ ਰਾਮਕਲੀ ਰਾਗ ਦਾ ਇਹ ਸ਼ਬਦ ਹੈ ਤੇ ਉਸ ਸ਼ਬਦ ਦੇ ਅਸਲ ਵਿੱਚ ਚਾਰ ਪਦੇ ਨੇ। ਇੱਕ ਰਹਾਉ ਦੀ ਤੋਕ ਹੋਣ ਕਰਕੇ ਇਹਦੇ ਪੰਜ ਪਦੇ ਜਿਹੜੇ ਨੇ, ਪੰਜਾਂ ਪਦਿਆਂ ਵਿੱਚ ਪੂਰੀ ਦੀ ਪੂਰੀ ਜੁਗਤ ਦੱਸੀਏ ਕਿ ਗ੍ਰਿਸ਼ਤ ਵਿੱਚ ਰਹਿ ਕੇ ਵੀ ਤੂੰ ਸੰਨਿਆਸੀ ਕਿਵੇਂ। ਉਹਨਾਂ ਨੇ ਪਹਿਲਾ ਬਚਨ ਕੀਤਾ ਸੀ ਕਿ ਬੱਚਾ ਪਤੰਗ ਉਡਾਉਂਦਾ ਹੈ, ਪਰ ਯਾਦ ਰੱਖੀ ਹੱਥ ਵਿੱਚ ਡੋਰ ਤੇ ਪਤੰਗ ਅਸਮਾਨ ਵਿੱਚ ਨਾਲ ਬੱਚਿਆਂ ਦੇ ਗੱਲਾਂ ਕਰਦਾ, ਪਰ ਉਹਦੇ ਕੋਲ ਇੱਕ ਜੁਗਤ ਹੈ ਕਿ ਗੱਲਾਂ ਕਰਦਿਆਂ ਹੋਇਆਂ ਵੀ ਉਹਦਾ ਚਿੱਤ ਕਦੀ ਪਤੰਗ ਤੇ ਡੋਰ ਤੋਂ ਦੂਰ ਨਹੀਂ ਹੁੰਦਾ। ਕਹਿਣ ਲੱਗੇ ਜੇ ਜੁਗਤ ਸੁਖਣੀ ਆ, ਸੋਨਾ ਕਰਨ ਵਾਲੇ ਵੀਰ ਤੋਂ ਸਿੱਖੀ, ਗਹਿਣੇ ਸੋਨੇ ਦੇ ਕਰਦਾ, ਪਰ ਅੰਦਰ ਵਾਲਾ ਚਿੱਤ ਸੋਨੇ ਵਿੱਚ ਟਿਕਿਆ ਹੋਇਆ ਹੈ ਤੇ ਗ੍ਰਾਹਕਾਂ ਨਾਲ ਗੱਲਾਂ ਵੀ ਕਰੀ ਜਾ ਰਿਹਾ ਹੈ, ਗੱਲਾਂ ਕਰਦਿਆਂ ਵੀ ਸੋਨਾ ਕਰਨ ਦੀ ਉਹਦੇ ਕੋਲ ਜੁਗਤ ਹੈ। ਤੀਜਾ ਬਚਨ ਕੀਤਾ ਕਿ ਬੀਬੀਆਂ ਖੂਹ ਤੋਂ ਪਾਣੀ ਭਰ ਕੇ ਲਿਆਈਆਂ ਨੇ, ਸਿਰ ਤੇ ਭਾਂਡੇ ਗਾਗਰਾਂ ਚੁੱਕੀਆਂ ਨੇ, ਪਰ ਅੰਦਰ ਉਹਨਾਂ ਦੇ ਇੰਨਾ ਟਿਕਾ ਹੈ ਕਿ ਗਾਗਰ ਨੂੰ ਸਿਰ ਤੋਂ ਡਿੱਗਣ ਵੀ ਨਹੀਂ ਦਿੰਦੀਆਂ, ਪਰ ਆਪਸ ਵਿੱਚ ਗੱਲਾਂ ਕਰਦੀਆਂ ਨੇ, ਗਾਗਰ ਚੁੱਕ ਕੇ ਵੀ ਗੱਲਾਂ ਕਰਦੀਆਂ ਨੇ ਤੇ ਗੱਲਾਂ ਕਰਦਿਆਂ ਵੀ ਗਾਗਰ ਨੂੰ ਟਿੱਗਣ ਨਹੀਂ ਦਿੰਦੀਆਂ, ਜੁਗਤ ਹੈ। ਸਾਹਿਬ ਨੇ ਚੌਥੀ ਉਦਾਹਰਨ ਦਿੱਤੀ, ਕਹਿਣ ਲੱਗੇ ਕਦੀ ਗਾਂ ਵੱਲ ਝਾਤੀ ਮਾਰ, ਪੰਜ ਕੋਹ ਕਿਤੇ ਬਾਹਰ ਚੁੱਕਦੀ ਹੋਵੇ, ਪਰ ਅੰਦਰ ਦਾ ਧਿਆਨ ਆਪਣੇ ਬੱਚੇ ਵਿੱਚ ਰੱਖਦੀ ਏ, ਉਹਦੇ ਕੋਲ ਬਾਹਰ ਰਹਿ ਕੇ ਅੰਦਰ ਆਉਣ ਦੀ ਜੁਗਤ ਹੈ। ਪੰਜਵੀਂ ਉਦਾਹਰਨ ਦਿੱਤੀ ਕਿ ਜਿਵੇਂ ਇੱਕ ਮਾਂ ਘਰ ਬਾਹਰ ਕੰਮ ਵੀ ਕਰਦੀ ਹੋਵੇ, ਪਰ ਅੰਦਰ ਉਹਦਾ ਆਪਣੇ ਬੱਚਾ ਜੋ ਪੰਘੂੜੇ ਵਿੱਚ ਪਿਆ ਹੈ ਚਿੱਤ ਉਹਦੇ ਵਿੱਚ ਜੁੜਿਆ। ਮਨਾ ਅਸਲ ਵਿੱਚ ਇਹ ਪੰਜ ਉਦਾਹਰਨਾਂ ਨੀ ਕਿ ਜਿਸ ਬੰਦੇ ਕੋਲ ਦੁਨੀਆਂ ਵਿੱਚ ਰਹਿੰਦਿਆਂ ਇਹੋ ਜਿਹੀ ਜੁਗਤ ਹੈ, ਉਹ ਗ੍ਰਿਸ਼ਤ ਵਿੱਚ ਰਹਿ ਕੇ ਵੀ ਸੰਨਿਆਸੀ ਹੈ। ਸਾਹਿਬ ਨੇ ਕਿਹਾ ਪੂਰੀ ਹੋਵੇ ਜੁਗਤ ਤੇ ਸ਼ਬਦ ਵਰਤੇ, ਆਨੀ ਲੇ ਕਾਗਦ ਕਾਟੀ ਲੇ ਗੁੱਡੀ, ਆਕਾਸ਼ ਮਤੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤੋਵਾ, ਚੀਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਵੇਦੀ ਅਲੇ, ਜੈਸੇ ਕਨਕ ਕਲਾ ਚਿਤ ਮਾਂਡੀ ਅਲੇ, ਰਹਾਓ ਅਗਲੀ ਤੋਕੇ ਆਨੀ ਲੇ ਕੁੰਭ, ਪੜਾਈ ਲੇ ਉਦਕ ਰਾਜ ਕੁਮਾਰ ਪੁਰੰਦਰੀਏ, ਖਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖ ਯਲੇ ਮੰਦਰ ਏਕ ਦੁਆਰ ਦਾ ਜਾਂਕੈ ਗਉ ਚਰਾਵਨ ਛਾਡ ਯਲੇ ਪਾਂਚ ਕੋਸ਼ ਪਰ ਗਉ ਚਰਾਵਤ ਚੀਤ ਸੋ ਬਛੜਾ ਰਾਖ ਯਲੇ ਕਹਿਤ ਨਾਮ ਦਿਓ ਸੁਣੋ ਤਰਲੋਚਨ ਬਾਲਕ ਪਾਲਣ ਪੋਢੀ ਯਲੇ ਪੂਰੀ ਹੋਵੇ ਜੁਗਤ ਜਿਹਦੇ ਕੋਲ ਸ਼ਬਦ ਤੇ ਸੁਰਤ ਦੀ ਜੁਗਤ ਹੋਵੇ ਉਹ ਘਰ ਵਿਚ ਰਹਿ ਕੇ ਵੀ ਸੰਨਿਆਸੀ ਮੇਰੇ ਕਲਗੀਧਰ ਜੀ ਨੇ ਤੇ ਕਿਰਪਾ ਹੀ ਬੜੀ ਕੀਤੀ। ਇੱਕ ਵਿਦਵਾਨ ਕਹਿੰਦਾ ਕਿ ਹਿੰਦੁਸਤਾਨ ਦੀ ਧਰਤੀ ਨੇ ਚਾਰ ਕੰਮਾਂ ਨੂੰ ਚਾਰ ਬੰਦਿਆਂ ਵਿੱਚ ਵੰਡ ਦਿੱਤਾ, ਚਾਰ ਵਰਨ ਤਾਂ ਹੀ ਬਣੇ। ਕਹਿਣ ਲੱਗੇ ਕਲਗੀ ਵਾਲੇ ਨੇ ਚਾਰੇ ਕੰਮਾਂ ਨੂੰ ਇੱਕ ਖਾਲਸੇ ਵਿੱਚ ਹੀ ਪੈਦਾ ਕਰ ਦਿੱਤਾ, ਬੜੇ ਕਮਾਲ ਦੀ ਕਿਰਪਾ ਕੀਤੀ। ਉਹ ਕਹਿੰਦੇ ਸਨ ਕਿ ਬ੍ਰਾਹਮਣ ਕੇਵਲ ਪੜ੍ਹ ਸਕਦਾ ਹੈ, ਵਿਦਿਆ ਪੜ੍ਹ ਸਕਦਾ, ਪੜ੍ਹਾ ਸਕਦਾ, ਜੱਗ ਕਰਾ ਸਕਦਾ, ਦਾਨ ਲੈ ਸਕਦਾ, ਤੇ ਦੂਸਰੀ ਗੱਲ ਕਹੀ ਕਿ ਛਤਰੀ ਕੇਵਲ ਲੜ ਸਕਦਾ ਹੈ, ਵਰਨ ਵੰਡ ਦਿੱਤੇ, ਵੈਸ਼ ਕੇਵਲ ਕਿਰਤ ਕਰ ਸਕਦਾ, ਤੇ ਸ਼ੂਦਰ ਦਾ ਕੰਮ ਉਹਨੇ ਆਮ ਕਿਰਤ ਵੈਸ਼ ਵਾਲੀ ਨੀ ਕਰਨੀ, ਖੱਤਰੀ ਵਾਲਾ ਕੰਮ ਨੀ ਕਰਨਾ, ਬ੍ਰਾਹਮਣ ਵਾਲਾ ਨੀ ਕਰਨਾ, ਉਹਨੇ ਕੇਵਲ ਤਾਂ ਕੇਵਲ ਬਾਕੀ ਤਿੰਨਾਂ ਵਰਨਾਂ ਦੀ ਸੇਵਾ ਕਰਨੀ। ਮੇਰੇ ਕਲਗੀ ਵਾਲੇ ਨੇ ਕਿਰਪਾ ਕੀਤੀ, ਵਰਨ ਵੰਡ ਨੂੰ ਉਸ ਨੂੰ ਛੱਡ ਕੇ ਇੱਕ ਸਿੱਖ ਵਿੱਚ ਸਾਰੇ ਗੁਣ ਪੈਦਾ ਕਰ ਦਿੱਤੇ, ਇਹਨੂੰ ਸੰਨਿਆਸੀ ਵੀ ਬਣਾਇਆ, ਇਹਨੂੰ ਗ੍ਰਿਸ਼ਟੀ ਵੀ ਬਣਾਇਆ, ਇਹਨੂੰ ਪੰਡਿਤ ਵੀ ਬਣਾਇਆ, ਇਹਨੂੰ ਕਸ਼ਤਰੀ ਵੀ ਬਣਾਇਆ, ਇਹਨੂੰ ਵੈਸ਼ ਦੀ ਕਿਰਤ ਵੀ ਦਿੱਤੀ। ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਪੜ੍ਹਦਾ ਹੈ, ਆਪ ਕੀਰਤਨ ਕਰਦਾ, ਕਥਾ ਕਰਦਾ, ਸ਼ਬਦ ਬਾਣੀ ਪੜ੍ਹ ਕੇ ਲੋਕਾਂ ਨੂੰ ਸੁਣਾਉਂਦਾ, ਸੱਚ ਜਾਣੋ ਇਹਦੇ ਕੋਲ ਬ੍ਰਾਹਮਣ ਵਾਲਾ ਸ਼ੁਭ ਕਰਮ ਹੈ, ਸ਼ਾਇਦ ਉਹਦੇ ਕੋਲ ਉਹ ਕਰਮ ਨਹੀਂ ਜਿਹੜਾ ਇਹਦੇ ਕੋਲ ਹੈ। ਜਦੋਂ ਇਹ ਹੀ ਖਾਲਸਾ ਪਤਾ ਲੱਗਦਾ ਕਿ ਮਜ਼ਲੂਮ ਤੇ ਹਮਲਾ ਪਿਆ ਹੁੰਦਾ ਤੇ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਸਾਧ ਵਜਾਉਣ ਵਾਲਾ ਮਜ਼ਲੂਮ ਦੀ ਪੁਕਾਰ ਸੁਣਦਾ ਤੇ ਉਹਦਾ ਹੱਥ ਆਪਣੇ ਖੰਡੇ ਤੇ ਆਪਣੇ ਕਿਰਪਾਨ ਦੇ ਮੁੱਠੇ ਤੇ ਜਾਂਦਾ, ਸੱਚ ਜਾਣੋ ਉਦੋਂ ਖੱਤਰੀ ਬਣ ਕੇ ਜੂਝਦਾ ਪਿਆ। ਉਹੀ ਸਿੱਖ ਜਦੋਂ ਸਮਾਂ ਮਿਲਦਾ ਆਪਣੀ ਕਿਰਤਕਾਰ ਪਿਆ ਕਰਦਾ, ਉਦੋਂ ਵੈਸ਼ ਵਾਲੇ ਕਰਮ ਪਿਆ ਕਰਦਾ, ਸੱਚ ਜਾਣਿਓ ਗੁਰਮੁਖ ਸੂਦਰ ਦਾ ਕਰਮ ਜਿਹਨੂੰ ਲੋਕ ਦੁਰਕਾਰਦੇ ਸਨ, ਜਦੋਂ ਸੰਗਤ ਵਿੱਚ ਆਉਂਦਾ ਜੂਠੇ ਭਾਂਡੇ ਮਾਂਜਦਾ, ਹੱਥ ਵਿੱਚ ਝਾੜੂ ਪਕੜ ਕੇ ਲਾਂਦਾ, ਤੱਪੜ ਝਾੜਦਾ ਹੈ, ਸੰਗਤ ਦੇ ਜੋੜੇ ਝਾੜਦਾ, ਲੋਕ ਇਸ ਕੰਮ ਨੂੰ ਸ਼ੂਦਰ ਦਾ ਕੰਮ ਜਾਣਦੇ ਸਨ, ਤੇ ਉਹ ਬਾਣੀ ਪੜ੍ਹਨ ਵਾਲਾ ਆਪਣੇ ਧੰਨ ਭਾਗ ਸਮਝਦਾ ਕਿ ਜੇ ਕਿਤੇ ਮੈਨੂੰ ਗੁਰੂ ਦੇ ਡਰ ਦੀ ਸੇਵਾ ਮਿਲ ਜਾਏ, ਮਜਬੂਰੀ ਨੀ ਕਹਿੰਦਾ। ਆਪ ਨੂੰ ਪਤਾ ਹੈ ਮੈਂ ਬੇਨਤੀ ਕਰ ਰਿਹਾ ਕਿਹੋ ਜਿਹਾ ਸੰਨਿਆਸੀ ਗੁਰੂ ਕਲਗੀਧਰ ਜੀ ਨੇ ਬਣਾਇਆ, ਤੇ ਮੈਂ ਇਹ ਵੀ ਅਰਜ਼ ਕਰਾਂ ਉਸ ਵਿਸ਼ੇ ਤੇ। ਭਾਈ ਜੱਗਾ ਆਇਆ ਗੁਰੂ ਦਰ ਤੇ, ਗੁਰਮੁਖ ਪਿਆਰੇ ਗਏ ਨੇ ਦਰਬਾਰ ਸਾਹਿਬ ਦੀ ਸੇਵਾ ਕਰਨ। ਕਦੀ ਦੇਖੋ ਗ੍ਰਿਸ਼ਟੀ ਵੀ ਏ, ਇਹ ਪੰਡਿਤ ਵੀ ਏ, ਇਹ ਪੰਡਿਤ ਦਾ ਅਰਥ ਕੋਈ ਵਰਨ ਵੰਡ ਨਾ ਸਮਝਣਾ, ਵਿਦਵਾਨ ਵੀ ਏ, ਸੂਰਮਾ ਵੀ ਏ, ਕਿਰਤੀ ਵੀ ਏ, ਤੇ ਇਹ ਭਾਵਨਾ ਨਾਲ ਸੇਵਾ ਵੀ ਕਰਦਾ। ਸਾਹਿਬ ਕਿਰਪਾਲੂ ਜੀ ਇੰਨੀ ਮਿਹਰ ਕਰਦੇ ਨੇ, ਜਦੋਂ ਉਹਨੂੰ ਕਿਹਾ, ਭਾਈ ਜੱਗਾ ਕਹਿੰਦਾ ਮਹਾਰਾਜ ਜੋਗੀ ਕਹਿੰਦਾ ਪਰਿਵਾਰ ਨੂੰ ਤਿਆਗ ਦੇ, ਮੇਰੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਨਹੀਂ, ਜੇ ਸੰਸਾਰ ਨੂੰ ਤਿਆਗੇਗਾ ਦਰ ਦਰ ਤੇ ਟੁੱਕੜ ਮੰਗ ਕੇ ਖਾਏਗਾ, ਅੰਦਰ ਹੀਣ ਭਾਵਨਾ ਆਵੇਗੀ, ਮਨ ਮਲੀਨ ਹੋਵੇਗਾ। ਕਹਿਣ ਲੱਗੇ ਘਰ ਨੂੰ ਛੱਡਣ ਦੀ ਲੋੜ ਨਹੀਂ, ਬਸ ਬਾਬੇ ਦੀ ਇੱਕ ਜੁਗਤ ਲੈ ਲੈ ਕੇ ਘਾਲ ਖਾਏ ਕਿ ਚੱਥੋਂ ਦੇ ਨਾਨਕ ਰਾਹ ਪਛਾਣ ਐਸੇ। ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਰੇ ਮਨ ਐਸੋ ਕਰ ਸੰਨਿਆਸਾ, ਕਹਿੰਦੇ ਨੇ ਖੇ ਮੇਰੇ ਮਨਾ ਤੂੰ ਇਹੋ ਜਿਹਾ ਸੰਨਿਆਸ ਧਾਰਨ ਕਰ, ਬਨ ਸੇ ਸਦਨ ਸਭੈ ਕਰ ਸਮਝੋ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਨਾ ਇਸ ਤੁਕ ਦਾ ਹਵਾਲਾ ਦੇ ਕੇ ਅਰਥ ਬੜੇ ਸੋਹਣੇ ਕੀਤੇ ਨੇ। ਉਹ ਕਹਿੰਦਾ ਜਿਹੜੇ ਲੋਕ ਕਹਿੰਦੇ ਨੇ ਪਰਿਵਾਰ ਗ੍ਰਿਸ਼ਤ ਸਾਨੂੰ ਜਪਣ ਨਹੀਂ ਦਿੰਦਾ, ਉਹ ਕਹਿੰਦੇ ਨੇ ਬਿਲਕੁਲ ਝੂਠ ਪੈ ਬੋਲਦੇ ਨੇ, ਇਸ ਘਰ ਨੂੰ ਜੰਗਲ ਵਰਗੀ ਇਕਾਂਤ ਕਿਵੇਂ ਬਣਾ ਸਕਣੇ। ਉਹ ਕਹਿੰਦਾ ਦੇਖੋ ਮਣਾ ਜਿਹੜਾ ਅੰਮ੍ਰਿਤ ਵੇਲਾ ਗੁਰੂ ਨੇ ਤੈਨੂੰ ਦਿੱਤਾ ਹੈ, ਸੱਚ ਜਾਣੀ ਇਹ ਘਰ ਵਿੱਚ ਬੈਠਿਆਂ ਵੀ ਜੰਗਲ ਵਰਗਾ ਇਕਾਂਤ ਹੀ, ਸਾਰਾ ਪਰਿਵਾਰ ਸੁੱਤਾ ਹੈ, ਸਾਰਾ ਸੰਸਾਰ ਸੁੱਤਾ ਹੈ, ਉਸ ਵੇਲੇ ਉੱਠ ਕੇ ਤੂੰ ਮਾਲਕ ਦੀ ਯਾਦ ਵੀ ਜੁੜ ਜਾਏ, ਪਰਿਵਾਰ ਸੁੱਤਿਆਂ ਹੋਇਆ ਸਾਈਂ ਦੇ ਚਰਨਾਂ ਵੀ ਜੁੜੇ, ਤੇ ਸੱਚ ਜਾਣੀ ਇਹ ਘਰ ਵਿੱਚ ਰਹਿੰਦਿਆਂ ਹੋਇਆ ਵੀ ਜੰਗਲ ਤੋਂ ਵੱਧ ਇਕਾਂਤ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਆਪਣੇ ਮਨ ਵਿੱਚ ਸੰਸਾਰ ਵਿੱਚ ਰਹਿ ਕੇ ਵੀ ਇਹਦੇ ਤੋਂ ਨਿਰਲੇਪ ਰਹਿ, ਮਨ ਵਿੱਚ ਉਦਾਸੀ ਹੋਵੇ। ਉਦਾਸੀ ਦਾ ਮਤਲਬ ਢਿੰਡੀ ਕਲਾ ਨਹੀਂ, ਉਦਾਸੀ ਦਾ ਮਤਲਬ ਇਹ ਨਹੀਂ ਕਿ ਆਪਣੇ ਜੀਵਨ ਨੂੰ ਡੇਗ ਲੈਣਾ। ਉਦਾਸੀ ਦਾ ਅਖਰੀ ਅਰਥ ਉਪਰਾਮਤਾ, ਸੰਸਾਰ ਵਿੱਚ ਹੈ ਪਰ ਮਨ ਵਿੱਚ ਪਕੜ ਕੋਈ ਨਹੀਂ, ਮਮਤਾ ਕੋਈ ਨਹੀਂ। ਸੰਸਾਰ ਵਿੱਚ ਰਹਿੰਦਿਆਂ ਕੋਈ ਵੀ ਪਕੜ ਨਾ ਰਹਿ। ਹੁਣ ਕਲਗੀਧਰ ਜੀ ਨੂੰ ਪੁੱਛੋ ਖਾਂ ਕਿ ਉਹ ਸੰਸਾਰ ਵਿੱਚ ਰਹਿ ਕੇ ਅੰਦਰੋਂ ਉਪਰਾਮਤਾ ਨਹੀਂ। ਕਿਹੜਾ ਹੈ ਸੱਜਣ ਕਿ ਜਿਹੜਾ ਆਪਣੇ ਪੁੱਤਰ ਇਚ ਕਰਕੇ ਪਾਲੇ ਕਿ ਸਮਾਂ ਆਵੇਗਾ ਮੈਂ ਮੈਦਾਨੀ ਜੰਗ ਵਿੱਚ ਇਹਨਾਂ ਨੂੰ ਸ਼ਹੀਦ ਕਰਾਣਾ। ਕਦੀ ਦੇਖੋ ਮਨ ਦੀ ਉਦਾਸੀਨਤਾ ਦਾ ਅਰਥ ਇੱਥੇ ਢਹਿੰਦੀ ਕਲਾ ਨਹੀਂ। ਉਦਾਸੀਨਤਾ ਦਾ ਅਰਥ ਹੈ ਕਿ ਰਹਿੰਦਿਆਂ ਹੋਇਆਂ ਵੀ ਇਹਦੇ ਵਿੱਚੋਂ ਨਿਰਲੇਪ ਹੈ। ਮੈਂ ਬੇਨਤੀ ਕਰਾਂ ਚਮਕੌਰ ਦਾ ਯੁੱਧ ਦੇਖਨੇ ਆ ਕਿ ਉਹ ਜੇ ਸੰਨਿਆਸ ਨੂੰ ਧਾਰਨ ਕੀਤਾ ਹੈ, ਬਾਬਾ ਜੁਝਾਰ ਸਿੰਘ ਸਾਹਮਣੇ ਨੇ, ਬਾਬਾ ਅਜੀਤ ਸਿੰਘ ਸਾਹਮਣੇ ਨੇ, ਦੋਨਾਂ ਪੁੱਤਰਾਂ ਨੂੰ ਦੇ ਕੇ ਇੱਕ ਸ਼ਬਦ ਕਿਹਾ ਹੈ, ਕਹਿਣ ਲੱਗੇ ਥੇ ਚਾਰ ਹੋ ਅਬ ਦੋ ਹੀ। ਮਨ ਵਿੱਚ ਉਦਾਸਤਾ ਕਿਵੇਂ ਵੀ, ਉਪਰਾਮਤਾ ਕਿਵੇਂ ਵੀ ਕਿ ਤੁਸੀਂ ਚਾਰ ਸੀ ਹੁਣ ਕੇਵਲ ਦੋ ਹੋ। ਥੇ ਚਾਰ ਹੋ ਅਬ ਦੋ ਹੀ, ਸਾਰ ਇਹ ਵੀ ਨਾ ਹੋਗੇ ਜਦੋਂ ਦਿਨ ਚੜਨਾ ਮੇਰੇ ਬੱਚਿਓ, ਤੁਸੀਂ ਦੋਨਾਂ ਨੇ ਵੀ ਨਜ਼ਰ ਨਹੀਂ ਆਉਣਾ। ਥੇ ਚਾਰ ਕਹਿਣ ਲੱਗੇ ਹੋ ਅਬ ਦੋ ਹੀ, ਸਹਿਰ ਇਹ ਵੀ ਨਾ ਹੋਗੇ, ਹਮ ਸ਼ੁਕਰ ਕਰੇਗੇ ਅਗਰ ਇਹ ਵੀ ਨਾ ਹੋਗੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਬਾਬਾ ਜੁਝਾਰ ਸਿੰਘ ਨੂੰ ਤੋਰਦਿਆਂ ਕਿ ਉਹ ਜੀ ਅੰਦਰ ਦੀ ਨਿਰਲੇਪਤਾ ਉਦਾਸੀਨਤਾ ਕੋਈ ਨਹੀਂ ਚਾਹੁੰਦਾ, ਪੁੱਤਰ ਨੂੰ ਕੋਈ ਵਿਵਹਾਰ ਕਰੇ ਤੇ ਮਾਂ ਅੱਗੇ ਹੋ ਕੇ ਪੁੱਤਰ ਦਾ ਵਾਰ ਜਰਦੀ ਏ। ਪਰ ਕਲਗੀ ਵਾਲੇ ਕਹਿੰਦੇ ਨੇ ਜੁਝਾਰ ਸਿੰਘ ਕਿ ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ, ਮੈਂ ਅੱਖਾਂ ਨਾਲ ਤੱਕਾਂ ਤੇਰੇ ਸੀਨੇ ਵਿੱਚ ਬਰਸ਼ੀ ਵੱਜਦੀ ਹੋਵੇ ਕਿ ਅੰਦਰ ਦੀ ਉਦਾਸੀਨਤਾ ਨਹੀਂ, ਮਮਤਾ ਮੇਰੀ ਨਹੀਂ। ਕਹਿਣ ਲੱਗੇ ਰੇ ਮਨ ਕੇਵਲ ਸਾਨੂੰ ਨਹੀਂ ਕਿਹਾ ਆਪ ਕਰਕੇ ਦਿਖਾਇਆ, ਰੇ ਮਨ ਐਸੋ ਕਰ ਸੰਨਿਆਸਾ ਬਣ ਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਹੁਣ ਇੱਕ ਸ਼ਬਦ ਵੱਲ ਧਿਆਨ ਦਿਆ ਜੇ, ਜਤ ਕੀ ਜਟਾ। ਹਜ਼ੂਰ ਨੇ ਕਿਹਾ ਕਿ ਆ ਜਟਾਵਾਂ ਜਿਹੜੀਆਂ ਤੂੰ ਵਧਾਈ ਫਿਰਨਾ ਨਾ। ਕਈ ਵਾਰੀ ਸਾਡੇ ਸੱਜਣ ਇਹ ਸਵਾਲ ਕਰਦੇ ਨੇ, ਇੱਕ ਸ਼ਲੋਕ ਆਉਂਦਾ ਕਬੀਰ ਪ੍ਰੀਤ ਏਕ ਸਿਓ ਕਰ, ਆਪਾਂ ਪੜ੍ਹਦੇ ਹਾਂ ਸ਼ਬਦ ਆਉਂਦਾ ਉਹਨਾਂ ਦਾ, ਉਹਦੇ ਵਿੱਚ ਇੱਕ ਤੋਕ ਤੁਕ ਆਉਂਦੀ ਏ, ਆਨ ਡੁੱਬਦਾ ਜਾਏ ਭਾਵੇਂ ਲਾਂਬੇ ਕੇਸ਼ ਕਰ ਭਾਵੇਂ ਘਰ ਮੁੰਡਾਏ। ਕਹਿੰਦੇ ਲਓ ਜੀ ਬਾਣੀ ਵਿੱਚ ਤੋਕ ਆਈ ਏ ਕਿ ਰੱਬ ਨੂੰ ਕੱਲੀ ਪ੍ਰੀਤ ਕਰ, ਆ ਬਾਕੀ ਜਿਹੜੇ ਤੂੰ ਕੇਸ ਕੱਟਣਾ ਪਿਆ ਵਧਾਉਣਾ ਪਿਆ। ਇੱਥੇ ਵਿਧਾਨ ਦਾ ਅਰਥ ਕਈ ਵਾਰੀ ਇਹ ਅਸੀਂ ਕਰ ਜਾਂਦੇ ਹਾਂ ਵੀ ਵਿਧਾਨ ਦਾ ਅਰਥ ਹੈ ਕੇਸ ਰੱਖਣੇ। ਗੁਰਮਖੋ ਇੱਥੇ ਸ਼ਬਦ ਵਰਤਿਆ ਭਾਵੇਂ ਲਾਂਬੇ ਕੇਸ ਕਰ। ਹੁਣ ਤੱਕਿਓ ਇਹ ਅਸਲ ਵਿੱਚ ਜਦੋਂ ਕਿਤੇ ਜੋਗੀ ਲੋਕ ਸੰਨਿਆਸੀ ਤੁਰਦੇ ਸਨ, ਉਹਨਾਂ ਕੀ ਕਰਨਾ ਬੋੜ ਦਾ ਦੁੱਧ ਲੈ ਕੇ ਆਪਣੇ ਕੇਸਾਂ ਨੂੰ ਲਾਣਾ ਕਿ ਵੱਧ ਕੇ ਲੰਮੀਆਂ ਜਟਾਵਾਂ ਬਣ ਜਾਣ। ਤੇ ਕਈ ਐਸੇ ਸਨ ਕਿ ਜਿਹੜੇ ਉਹਨਾਂ ਕੇਸਾਂ ਨੂੰ ਰਗੜ ਕੇ ਉਹਨਾਂ ਨੇ ਕੇਸਾਂ ਨੂੰ ਪੱਟ ਦੇਣਾ, ਕੇਸ ਕਤਲ ਕਰ ਦੇਣੇ, ਮੁੰਨ ਦੇਣੇ। ਤੇ ਜੇ ਅਸੀਂ ਕਹੀਏ ਜੀ ਇਹਨਾਂ ਨੂੰ ਪ੍ਰਵਾਨ ਕੀਤਾ ਤੇ ਕਬੀਰ ਦੇ ਸ਼ਲੋਕ ਨੂੰ ਕਦੀ ਨਾ ਭੁੱਲੀਏ, ਕਹਿਣ ਲੱਗੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਉਹਦਾ ਭਾਵ ਸੀ ਕਿ ਜੇ ਤੂੰ ਸੋਚਣਾ ਕੇਸ ਭਾਰ ਨੇ ਇਹਨਾਂ ਨੂੰ ਕੱਟਣ ਤੁਰ ਪਿਆ, ਤੇ ਪਿਆਰੇ ਜੇ ਤੂੰ ਚਾਹਨਾ ਕਿ ਲੋਕਾਂ ਤੇ ਪ੍ਰਭਾਵ ਪਵੇ ਜਟਾਵਾਂ ਬਣ ਜਾਣ, ਇਹ ਗੱਲ ਰੱਬ ਦੇ ਦਰ ਤੇ ਪ੍ਰਵਾਨ ਨਹੀਂ। ਸਾਹਿਬ ਕਹਿੰਦੇ ਨੇ ਜੇ ਤੂੰ ਜਟਾਵਾਂ ਹੀ ਬਣਾਉਣੀਆਂ ਨੇ, ਆ ਜਟਾਵਾਂ ਵਿਧਾਨ ਦੀ ਬਜਾਏ ਨਾ ਆਪਣੇ ਆਚਰਨ ਨੂੰ ਉੱਚਾ ਬਣਾ। ਜਤ ਕੀ ਜਟਾ, ਹੁਣ ਆਪਾਂ ਕਹਾਂਗੇ ਵੀ ਜਤ ਦਾ ਅਰਥ ਕੀ ਏ, ਵੀ ਬੰਦਾ ਜਤੀ ਸਤੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਹਜ਼ੂਰ ਨੇ 38 ਪੌੜੀਆਂ ਜਦੋਂ ਸੰਪੂਰਨ ਕੀਤੀਆਂ ਨੇ ਜਪ ਦੀਆਂ, ਅਖੀਰਲੀ ਪੌੜੀ ਤੇ ਸ਼ਬਦ ਵਰਤਿਆ ਸੀ ਜਤ ਪਹਾਰਾ, ਉੱਥੇ ਵੀ ਜਤ ਦੀ ਗੱਲ ਕੀਤੀ। ਜਤ ਕੀ ਜਟਾ, ਹੁਣ ਜਤ ਦਾ ਅਰਥ ਉੱਚਾ ਆਚਰਨ। ਤੇ ਮਹਾਰਾਜ ਉਹ ਕਿਹੜੀਆਂ ਜਟਾਵਾਂ ਜਤ ਦੀਆਂ, ਸਾਹਿਬ ਕਿਰਪਾਲੂ ਜੀ ਨੂੰ ਪੁੱਛੀਏ ਤੇ ਉਹਨਾਂ ਨੇ ਖਾਲਸੇ ਦੀ ਰਹਿਤ ਵਿੱਚ ਖਾਸ ਕਰਕੇ ਬਚਨ ਕਹਿ, ਕਹਿਣ ਲੱਗੇ ਸਿੱਖਾਂ ਦੇਖੀ ਜੇ ਸੰਨਿਆਸੀ ਬਣਨੇ ਉਹ ਲੋਕ ਜਟਾਵਾਂ ਨੂੰ ਵਧਾਉਂਦੇ ਨੇ, ਤੂੰ ਆਪਣੇ ਆਚਰਨ ਨੂੰ ਉੱਚਾ ਕਰ ਲਈ, ਇਹ ਜਤ ਦੀਆਂ ਜਟਾਵਾਂ ਨੇ। ਸਤਿਗੁਰੂ ਮਹਾਰਾਜ ਇਹ ਕਿਵੇਂ, ਉੱਥੇ ਫਿਰ ਕਿਰਪਾਲੂ ਦਾਤਾਰ ਜੀ ਨੇ ਕੁਝ ਬਚਨ ਕਹੇ ਨੇ, ਉਹ ਜਤ ਦੀ ਜਟਾ ਕਿਵੇਂ, ਉਹ ਸੀ ਕਿ ਪਰ ਬੇਟੀ ਕੋ ਬੇਟੀ ਜਾਣੇ, ਇਹ ਜਤ ਕੀ ਜਟਾ ਹੈ। ਪਰ ਇਸਤਰੀ ਕੋ ਮਾਤ ਬਖਾਨੈ ਆਪਣੀ ਇਸਤਰੀ ਸੋ ਰਤ ਹੋਈ ਰਹਿਤ ਵਾਣ ਗੁਰ ਕਾ ਸਿੰਘ ਸੋਈ ਜੱਟ ਕੀ ਜਟਾ ਕਿਵੇਂ ਵੀ ਪਰ ਤੇਰੇ ਰੂਪ ਨਾ ਦੇਖੈ ਨੇਤਰ ਜੱਟ ਕੀ ਜਟਾ ਕਿਵੇਂ ਵੀ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਜੱਟ ਕੀ ਜਟਾ ਕਿਵੇਂ ਵੀ ਸੁਧ ਜਪ ਤੇ ਖਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਪ੍ਰਣ ਤੋਏ ਪ੍ਰਾਣ ਜਬ ਲਗ ਕੱਟ ਫਾਰੇ ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਬੜਾਈਓ ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋਣਾ ਜਈਓ ਜੱਤ ਕੀ ਜਟਾ ਆਪਣੇ ਆਚਰਨ ਨੂੰ ਉੱਚਿਆ ਬਣਾ ਇਹ ਖਾਲਸਾ ਇਹ ਸੰਨਿਆਸੀ ਤੇਰੇ ਵਾਸਤੇ ਜਟਾਵਾਂ ਹੋਣ ਜੱਤ ਕੀ ਜਟਾ ਹੁਣ ਅੱਗੇ ਕਹਿਣ ਲੱਗੇ ਜੋਗ ਕੋ ਮੱਜਣ ਇੱਥੇ ਭਾਵੇਂ ਇਸ ਦਸ ਗ੍ਰੰਥੀ ਵਿੱਚ ਸ਼ਬਦ ਦਿੱਤਾ ਮੰਜਨ ਪਰ ਅਸਲ ਵਿੱਚ ਪਾਠ ਹੈ ਮੱਜਣ ਮੱਜਣ ਇੱਕ ਪਾਠ ਹੁੰਦਾ ਮੈਜਨ ਆ ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਪੜ੍ਹਨੇ ਉੱਥੇ ਮੈਜਨ ਦਾ ਅਰਥ ਤੋਤੇ ਪੰਛੀ ਮੱਜਣ ਦਾ ਅਖਰੀ ਅਰਥ ਹੈ ਇਸ਼ਨਾਨ ਕਹਿਣ ਲੱਗੇ ਸੱਜਣਾ ਕਿ ਦੇਖ ਜੋਗ ਦਾ ਅਰਥ ਹੈ ਮਿਲਾਪ ਵੈਸੇ ਜੋਗ ਦਾ ਅਰਥ ਮਾੜਾ ਨਹੀਂ ਕੱਲ ਵੀ ਆਉਣਾ ਕਿ ਰੇ ਮਨ ਇਹ ਵਿਦ ਜੋਗ ਕਮਾਓ ਜੋਗ ਜਿਹੜਾ ਇਹ ਜੁਜ ਸ਼ਬਦ ਵਿੱਚੋਂ ਪੈਦਾ ਹੋਏ ਇਹਦਾ ਅਖਰੀ ਅਰਥ ਹੈ ਮਿਲਣਾ ਮਿਲਾਪ ਕਹਿਣ ਲੱਗੇ ਪਿਆਰਿਆ ਜੇ ਇਸ਼ਨਾਨ ਕਰਨ ਤੁਰੇ ਤਾਂ ਕੇਵਲ ਤਨ ਦਾ ਇਸ਼ਨਾਨ ਤੀਰਥਾਂ ਤੇ ਨਾ ਕਰਦਾ ਰਹੀ ਪਰਮਾਤਮਾ ਦੇ ਚਰਨਾਂ ਵਿੱਚ ਮਿਲ ਜਾ ਮਿਲਾਪ ਹੀ ਇੱਕ ਇਸ਼ਨਾਨ ਐਸਾ ਜਿਹੜਾ ਅੰਦਰ ਦੀ ਮੈਲ ਨੂੰ ਧੋ ਦਿੰਦਾ ਜਦ ਕਿ ਜਟਾ ਜੋਗ ਕੇ ਮੱਜਣ ਅਗਲੀ ਤੋ ਕੇ ਨੇਮ ਕੇ ਨਖ ਨੂੰ ਬਢਾਓ ਨੇਮ ਦਰਥ ਨਿਯਮ ਨੇਮ ਦਰਥ ਮਰਿਆਦਾ ਕਿ ਆਪਣੀ ਜ਼ਿੰਦਗੀ ਦੇ ਨੇਮ ਨੂੰ ਕਦੇ ਨਾ ਟੁੱਟਣ ਦਈ ਇੱਥੇ ਨੇਮ ਦਾ ਅਰਥ ਪਰਮਾਤਮਾ ਦੀ ਭਗਤੀ ਨੇਮ ਦਾ ਅਰਥ ਨਿਤ ਨੇਮ ਇੱਥੇ ਨੇਮ ਦਾ ਅਰਥ ਜੀਵਨ ਦਾ ਉਸਾਰੂ ਪੱਖ ਉਹਨੂੰ ਆਪਣੀ ਜ਼ਿੰਦਗੀ ਵਿੱਚ ਇਸ ਨਿਯਮ ਨੂੰ ਕਦੇ ਟੁੱਟਣ ਨਾ ਦੇ ਹੁਣ ਜੇ ਤੂੰ ਜਟਾਵਾਂ ਵੀ ਰੱਖ ਲਈਆਂ ਜੇ ਤੂੰ ਆਪਣੇ ਵੱਲੋਂ ਨੌਂ ਵੀ ਵਧਾ ਲੈ ਮੇਰੇ ਸਾਹਿਬ ਕਹਿੰਦੇ ਆ ਨੌਂ ਵਧਾ ਕੇ ਡਰਾਵਣਾ ਨਾ ਬਣ ਸੱਚ ਜਾਣ ਆਪਣੇ ਨੇਮ ਨੂੰ ਤੂੰ ਨਖਣ ਬਣਾ ਲੈ ਨੇਮ ਬੜੀ ਵੱਡੀ ਚੀਜ਼ ਹੈ ਸਿਆਣੇ ਲੋਕ ਕਹਿੰਦੇ ਨੇ ਜਿਉ ਜਿਹਾ ਨੇਮ ਬਣਾਓਗੇ ਉਹੋ ਜਿਹਾ ਪ੍ਰੇਮ ਅੱਗੋ ਮਿਲੇਗਾ ਨੇਮ ਹੀ ਤਾਂ ਪ੍ਰੇਮ ਹੈ ਜਿਸ ਬੰਦੇ ਦਾ ਨੇਮ ਟੁੱਟ ਜਾਏ ਸੱਚ ਜਾਣੋ ਉਹ ਕਦੀ ਪ੍ਰੇਮੀ ਹੋ ਹੀ ਨਹੀਂ ਸਕਦਾ ਜੇ ਅਸੀਂ ਕਹੀਏ ਵੀ ਨੇਮ ਕੋਈ ਜ਼ਰੂਰੀ ਹੈ ਆਪਾਂ ਕਈ ਵਾਰੀ ਕਹਿੰਦੇ ਹਾਂ ਰੋਜ਼ ਨਿਤਨੇਮ ਕਰਨਾ ਜ਼ਰੂਰੀ ਹੈ ਜਿਹੜੇ ਨੇਮ ਨੂੰ ਪਾਲਣ ਵਾਲੇ ਨੇ ਨਾ ਕਦੀ ਬਾਬੇ ਫਰੀਦ ਨੂੰ ਪੁੱਛੋ ਜਿੰਨਾ ਨੇਮ ਤੋੜ ਦਿੱਤਾ ਤੇ ਉਹਨਾਂ ਸ਼ਬਦ ਵਰਤੇ ਸਨ ਫਰੀਦਾ ਬੇਨਿਵਾਜਾ ਕੁੱਤਿਆਂ ਇੱਕ ਨੇਮ ਹੈ ਤੂੰ ਨਮਾਜ਼ ਪੜ੍ਹਨੀ ਫਰੀਦਾ ਬੇਨਿਵਾਜਾ ਕੁੱਤਿਆਂ ਇਹ ਨਾ ਭਲੀ ਰੀਤ ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ ਉਹਨਾਂ ਨੇ ਨੇਮ ਬਣਾਉਣ ਲਈ ਕਿਹਾ ਸੀ ਕਿ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਉਦਾਹਰਨ ਸਿਰ ਵਿੱਚ ਮੈਂ ਬੇਨਤੀ ਕਰਦਿਆਂ ਕਿ ਜਿਉ ਜਿਹਾ ਨੇਮ ਬਣਾਵਾਂਗੇ ਨਾ ਉਹੋ ਜਿਹਾ ਪ੍ਰੇਮ ਝੋਲੀ ਵਿੱਚ ਪੈਣਾ ਬੜੀ ਸੋਹਣੀ ਗੱਲ ਮਹਾਂਪੁਰਸ਼ ਸੁਣਾਉਂਦੇ ਨੇ ਕਥਾ ਵਾਲੇ ਪੁਰਾਤਨ ਜਿਹੜੇ ਸੱਜਣ ਵਿਦਵਾਨ ਸਨ ਉਹਨਾਂ ਕੋਲ ਨਿੱਕੀਆਂ ਨਿੱਕੀਆਂ ਗਾਥਾਵਾਂ ਹੋਣੀਆਂ ਤੇ ਉਹਨਾਂ ਨੇ ਕਹਾਣੀ ਵਿੱਚ ਹੀ ਗੱਲ ਆਪਣੀ ਰਮਤ ਵਾਲੀ ਕਰ ਜਾਣੀ ਕਹਿੰਦੇ ਨੇ ਇੱਕ ਸੱਜਣ ਸੀ ਉਹਦਾ ਨੇਮ ਸੀ ਬ੍ਰਾਹਮਣ ਦਾ ਰੋਜ਼ ਉਹਨੇ ਸ਼ਿਵ ਦੇ ਮੰਦਰ ਵੀ ਜਾ ਕੇ ਪੂਜਾ ਕਰਨੀ ਤੇ ਦੂਜੇ ਦਾ ਇੱਕ ਨੇਮ ਸੀ ਕਿ ਸਾਕਤ ਜੀ ਬਿਰਤੀ ਵਾਲਾ ਉਹਨੇ ਨੇਮ ਬਣਾਇਆ ਵੀ ਰੋਜ਼ ਲੰਘਣਾ ਤੇ ਉਸ ਮੰਦਰ ਦੇ ਵਿੱਚ ਆਪਣੇ ਵੱਲੋਂ ਇੱਕ ਵੱਟਾ ਮਾਰ ਕੇ ਜਾਣਾ ਧਿਆਨ ਦਿਆ ਜੇ ਕਿ ਨੇਮ ਤੇ ਨਖਣ ਬਣਾ ਨੇਮ ਆਪਣੇ ਨੂੰ ਵਧਾ ਦੇਖੋ ਸ਼ਬਦ ਇੱਥੇ ਨੇਮ ਕੇ ਨਖਣ ਵਧਾਓ ਕਿਹਾ ਇਹ ਨਹੀਂ ਕਿ ਜਿਹੜਾ ਨਿਤਨੇਮ ਕਰਨਾ ਪਿਆ ਦਿਨੋ ਦਿਨ ਘੱਟਦਿਆਂ ਘੱਟਦਿਆਂ ਜਪਜੀ ਸਾਹਿਬ ਤੋਂ ਵੀ ਜਾਂਦਾ ਰਹੇ ਨੇਮ ਨੂੰ ਵਧਾ ਨੇਮ ਨੂੰ ਘਟਾ ਨਾ ਨਉ ਨਾ ਵਧਾ ਆਪਣੇ ਨਿਤ ਨੇਮ ਨੂੰ ਵਧਾਉਣ ਦਾ ਯਤਨ ਕਰ ਦੇਖੋ ਉਹ ਸੱਜਣ ਨੇ ਕੀ ਕਰਨਾ ਬ੍ਰਾਹਮਣ ਨੇ ਪੁਜਾਰੀ ਨੇ ਰੋਜ਼ ਪੂਜਾ ਕਰਨ ਆਉਣਾ ਤੇ ਉਹਨੇ ਲੰਘਣਾ ਤੇ ਵੱਟਾ ਮਾਰ ਜਾਣਾ ਤੇ ਇੱਕ ਦਿਨ ਮੀਂਹ ਪਿਆ ਪੁਜਾਰੀ ਦੇ ਮਨ ਵਿੱਚ ਆਇਆ ਚਲੋ ਪੂਜਾ ਹੀ ਕਰਨੀ ਹੈ ਕੱਲ ਨੂੰ ਕਰ ਲਾਂਗਾ ਅੱਜ ਦਾ ਦਿਨ ਆਪਾਂ ਖੁੰਝਾ ਦਿੰਦੇ ਹਾਂ ਰਹਿਣ ਦਿੰਦੇ ਹਾਂ ਜਿਹੜਾ ਵੱਟਾ ਮਾਰਨ ਵਾਲਾ ਸੀ ਨਾ ਉਹ ਕਹਿੰਦਾ ਭਾਵੇਂ ਮੀਂਹ ਪਏ ਭਾਵੇਂ ਹੜ ਆਵੇ ਮੈਂ ਰੁੜ ਜਾਂ ਮਰ ਜਾਂ ਪਰ ਮੈਂ ਵੱਟਾ ਜ਼ਰੂਰ ਮਾਰਨਾ ਮੈਂ ਉਹ ਨੇਮ ਨਹੀਂ ਛੱਡਣਾ ਕਹਿੰਦੇ ਨੇ ਜਦੋਂ ਉਹਨੇ ਜਾ ਕੇ ਵੱਟਾ ਮਾਰਿਆ ਨਾ ਮੈਂ ਸਿਰਫ ਉਦਾਹਰਨ ਸਮਝਣ ਲਈ ਬੇਨਤੀ ਕਰ ਰਿਹਾ ਮੈਂ ਇਸ ਕਰਕੇ ਕਿ ਮਤ ਸਮਝਿਓ ਕਿ ਕਿਤੇ ਹਿੰਦੂ ਕਥਾਵਾਂ ਜਦੋਂ ਵੱਟਾ ਮਾਰਿਆ ਕਹਿੰਦੇ ਨੇ ਸ਼ਿਵ ਪ੍ਰਗਟ ਹੋਏ ਉਹਨਾਂ ਕਿਹਾ ਵੀ ਬੰਦਿਆ ਮੈਂ ਤੇਰੇ ਨੇਮ ਤੋਂ ਬਲਿਹਾਰ ਹਾਂ ਵੀ ਜਿਹੜਾ ਬੰਦਾ ਰੋਜ਼ ਪੂਜਾ ਕਰਦਾ ਸੀ ਅੱਜ ਉਹਨੇ ਤਾਂ ਨੇਮ ਦਿੱਤਾ ਤੋੜ ਤੂੰ ਨੇਮ ਨੂੰ ਨਿਭਾਇਆ ਮੰਗ ਕੀ ਚਾਹੀਦਾ ਹੀ ਉਹ ਕਹਿਣ ਲੱਗਾ ਕਿਰਪਾ ਕਰੋ ਮੇਰੇ ਹੱਥ ਜਿਹੜੇ ਨੇ ਬਹੁਤ ਜ਼ਿਆਦਾ ਹੋ ਜਾਣ ਖੈਰ ਉੱਥੇ ਵਰਤੇ ਮੇਰੇ ਸੈਂਕੜੇ ਹੱਥ ਹੋ ਜਾਣ ਸਰੀਰ ਮੇਰਾ ਵੱਡਾ ਹੋ ਜਾਏ ਮੈਂ 100 ਬੰਦੇ ਜਿੰਨਾ ਕੰਮ ਇਕੱਲਾ ਹੀ ਕਰ ਲਵਾਂ ਉਹਨੇ ਕਿਹਾ ਵੀ ਤਥਾਸਤੂ ਜਿਉਂ ਜੀ ਤੇਰੀ ਭਾਵਨਾ ਹੈ ਕੁਝ ਹੋਵੇਗਾ ਕਹਿੰਦੇ ਨੇ ਜਦੋਂ ਖੁਸ਼ ਹੋ ਗਿਆ ਸਰੀਰ ਦਾ ਆਕਾਰ ਵਧਿਆ ਹੱਥ ਵੱਧ ਗਏ ਮਨ ਨੇ ਕਿਹਾ ਹੁਣ 100 ਬੰਦੇ ਜਿੰਨਾ ਕੰਮ ਤੇ ਤੂੰ ਇਕੱਲੀ ਕਰ ਲੈਣਾ ਕਹਿੰਦੇ ਜਦੋਂ ਪਿੰਡ ਨੂੰ ਗਿਆ ਹੁਣ ਪਿੰਡ ਵਾਲਿਆਂ ਕਿਹੜਾ ਪਹਿਚਾਨਣਾ ਸੀ ਉਹ ਆਮ ਬੰਦਾ ਪਿੰਡੋਂ ਗਿਆ ਸੀ ਉਹਦਾ ਕੱਦ ਵਧਿਆ ਸ਼ਕਲ ਵੱਡੀ ਉਹਦੇ ਹੱਥ ਕਿੰਨੇ ਕਿੰਨੇ ਬਣੇ ਪਿੰਡ ਵਾਲੇ ਲੋਕਾਂ ਸਮਝਿਆ ਕਿਤੇ ਭੂਤ ਕੋਈ ਪ੍ਰੇਤ ਆ ਗਿਆ ਕਿਤੇ ਕੋਈ ਜੰਗਲ ਵਿੱਚੋਂ ਰਾਕਸ਼ ਆ ਗਿਆ ਲੋਕੀ ਡਰਦੇ ਮਾਰੇ ਪਹਿਲਾਂ ਦੌੜਨ ਲੱਗੇ ਫਿਰ ਇੱਕ ਸਿਆਣੇ ਨੇ ਕਿਹਾ ਵੀ ਨੇੜੇ ਨਾ ਜਾਇਓ ਇਹ ਮਾਰ ਪਏਗਾ ਦੂਰੋਂ ਵੱਟੇ ਮਾਰੋ ਵੱਟੇ ਮਾਰ ਮਾਰ ਕੇ ਇਹਨੂੰ ਮਾਰ ਦਿਓ ਜਿਹੜਾ ਪਿੰਡ ਵਿੱਚੋਂ ਨਿਕਲੇ ਵੱਟੇ ਮਾਰਨ ਲੱਗ ਪਿਆ ਜਿਹੜਾ ਨਿਕਲੇ ਵੱਟੇ ਮਾਰੇ ਕਹਿਣ ਲੱਗੇ ਵੱਟੇ ਮਾਰ ਮਾਰ ਕੇ ਉਹ ਬੰਦਾ ਹੀ ਮਾਰ ਦਿੱਤਾ ਅਖੀਰ ਤੇ ਕਿਸੇ ਸਿਆਣੇ ਕਿਹਾ ਦੇਖੋ ਨੇਮ ਨਿਭਾਉਂਦਾ ਸੀ ਤੇ 100 ਬੰਦਿਆਂ ਜਿੰਨੀ ਤਾਕਤ ਆ ਗਈ ਪਰ ਮਾਰਦਾ ਵੱਟੇ ਸੀ ਵੱਟਿਆਂ ਦੇ ਬਦਲੇ ਅਖੀਰ ਤੇ ਪਏ ਨੂੰ ਵੀ ਵੱਟੇ ਜੇ ਉਹ ਜਿਹਾ ਨੇਮ ਬਣਾਵਾਂਗੇ ਨਾ ਉਹ ਜਿਹਾ ਪ੍ਰੇਮ ਅੰਦਰੋਂ ਝੋਲੀ ਪੈਣਾ ਸਾਹਿਬ ਕਹਿਣ ਲੱਗੇ ਨਮੂਨਾ ਵਧਾ ਜਿਵੇਂ ਅਸੀਂ ਦੇਖਦੇ ਹਾਂ ਫੈਸ਼ਨ ਦੇ ਤੌਰ ਤੇ ਵੀ ਲੋਕੀ ਨਹੀਂ ਕਹਿਣ ਲੱਗੇ ਆਪਣੇ ਨੇਮ ਦੇ ਨਖ ਨੂੰ ਵਧਾ ਆਪਣੇ ਨੇਮ ਦੇ ਨਖਨਾਂ ਨੂੰ ਤੂੰ ਵਧਾਉਣਾ ਕਰ ਸਾਹਿਬ ਨੇ ਅੱਗੇ ਬਚਨ ਕੀਤਾ ਕਹਿਣ ਲੱਗੇ ਗਿਆਨ ਗੁਰੂ ਦੇਖ ਗੁਰੂ ਤੇਰਾ ਅਸਲ ਵਿੱਚ ਗਿਆਨ ਹੈ ਗੁਰੂ ਗਿਆਨ ਹੀ ਹੈ ਜੋ ਸ਼ਬਦ ਵਿੱਚ ਰੱਖਿਆ ਗਿਆਨ ਹੈ ਉਹ ਸਾਡਾ ਗੁਰੂ ਹੈ ਤੇ ਉਪਦੇਸ਼ ਕਿਹਨੂੰ ਦੇਣਾ ਸਾਹਿਬ ਕਹਿਣ ਲੱਗੇ ਕੇਵਲ ਇਸ ਸਰੀਰ ਦੇ ਉਪਦੇਸ਼ ਤੱਕ ਸੀਮਿਤ ਨਾ ਰਹੀ ਆਪਣੀ ਆਤਮਾ ਨੂੰ ਉਪਦੇਸ਼ ਦੇਈ ਜਿਹਨੂੰ ਆਪਾਂ ਸ਼ਬਦ ਕਹਿੰਦੇ ਹਾਂ ਸ਼ਬਦ ਗੁਰੂ ਹੈ ਅਸਲ ਵਿੱਚ ਗਿਆਨ ਹੀ ਗੁਰੂ ਹੈ ਸ਼ਬਦ ਗਿਆਨ ਹੈ ਤੇ ਜਿਹੜਾ ਉਪਦੇਸ਼ ਗ੍ਰਹਿਣ ਕਰਨਾ ਉਹ ਸੁਰਤ ਹੈ ਉਹ ਅੰਦਰ ਦੀ ਆਤਮਾ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਆਪਣੀ ਆਤਮਾ ਨੂੰ ਉਪਦੇਸ਼ ਦੇ ਨਾਮ ਵਿਭੂਤ ਲਗਾਓ ਕਹਿਣ ਲੱਗੇ ਬੰਦਿਆਂ ਕਿ ਦੇਖ ਸੰਨਿਆਸੀ ਆਪਣੇ ਤਨ ਦੇ ਉੱਤੇ ਆ ਖਾਕ ਵਿਭੂਤੀ ਮਲਦਾ ਹੈ ਤੂੰ ਨਾਮ ਨੂੰ ਆਪਣੇ ਤਨ ਦੀ ਵਿਭੂਤ ਬਣਾ ਲੈ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਨਾਮ ਵਿੱਚ ਰੰਗ ਲੈ ਨਾਮ ਦੀ ਵਿਭੂਤ ਲਗਾਈ ਅਗਲੀ ਤੋਕੇ ਸੰਨਿਆਸੀ ਕਿਹੋ ਜਿਹਾ ਹੋਵੇ ਅਲਪ ਆਹਾਰ ਕਹਿ ਲੱਗੇ ਆਪਣੀ ਜ਼ਿੰਦਗੀ ਕੇਵਲ ਖਾਣ ਲਈ ਨਾ ਜੀਵੀ ਕੇਵਲ ਖਾਈ ਇਸ ਕਰਕੇ ਕਿ ਮੈਂ ਜਿਉਂਦਾ ਰਹਾਂ ਖਾਣ ਲਈ ਜ਼ਿੰਦਗੀ ਨਹੀਂ ਚੇਤੇ ਰੱਖੀ ਖਾਣਾ ਜੀਣ ਵਾਸਤੇ ਵੇ ਅਲਪ ਜਿਹਾ ਆਹਾਰ ਕਰੀ ਸੁਲਪ ਸੀ ਨਿੰਦਰਾ ਤੇ ਥੋੜੀ ਜੀ ਨਿੰਦਰਾ ਇੱਕ ਖੁਰਾਕ ਖਾਣਾ ਤੇ ਸੌਣਾ ਸਿਆਣੇ ਬਜ਼ੁਰਗ ਕਹਿੰਦੇ ਨੇ ਬੰਦੇ ਦੇ ਆਪਣੇ ਹੱਥ ਵਿੱਚ ਜਿਹੜਾ ਗੁਰੂ ਨਾਨਕ ਦੇ ਘਰ ਦਾ ਸੰਨਿਆਸੀ ਹੈ ਨਾ ਉਹਦਾ ਆਹਾਰ ਬਿਲਕੁਲ ਥੋੜਾ ਉਹਦੀ ਨੀਂਦ ਵੀ ਥੋੜੀ ਤੇ ਜੇ ਕਹਿ ਕੇਵਲ ਖਾਈ ਜਾਣਾ ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ ਤੈ ਨੰਦਿਆਂ ਸਭ ਅੰਗ ਤ੍ਰਿਗ ਤਿੰਨਾ ਦਾ ਜੀਵਿਆ ਜਿਹਨਾਂ ਸੱਚ ਨਾ ਲੱਗੋ ਰੰਗ ਜੇ ਕੇਵਲ ਖਾਣਾ ਹੀ ਮਕਸਦ ਏ ਤੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੈ ਪੇਟ ਇਹੋ ਜਿਹਾ ਖਾਣਾ ਨਹੀਂ ਕਿਹੋ ਜਿਹਾ ਕਹਿਣ ਲੱਗੇ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਅਲਪ ਆਹਾਰ ਥੋੜਾ ਜਿਹਾ ਆਹਾਰ ਕਰੇ ਤੇ ਸੇਵਾ ਪੰਥੀ ਮਹਾਂਪੁਰਸ਼ ਤਾਂ ਕਹਿੰਦੇ ਸਨ ਪ੍ਰਸ਼ਾਦਾ ਘੱਟ ਛਕਣਾ ਕਿਉਂਕਿ ਜੇ ਜ਼ਿਆਦਾ ਛਕਾਂਗੇ ਆਲਸ ਜ਼ਿਆਦਾ ਆਵੇਗਾ ਉਹਨਾਂ ਨੂੰ ਕਿਸੇ ਪੁੱਛਿਆ ਵੀ ਅੰਮ੍ਰਿਤ ਵੇਲੇ ਦੇ ਜਾਗਣ ਲਈ ਅਰਦਾਸ ਕਰੋ ਉਹ ਕਹਿਣ ਲੱਗੇ ਰਾਤ ਦਾ ਸੌਣ ਦਾ ਟਾਈਮ ਮੈਨੂੰ ਦੇ ਦੇ ਅੰਮ੍ਰਿਤ ਵਾਲਾ ਮੈਂ ਤੈਨੂੰ ਦੇ ਦੇਣਾ ਉਹ ਕਹਿੰਦਾ ਮੈਂ ਸਮਝਿਆ ਨਹੀਂ ਉਹ ਕਹਿਣ ਲੱਗੇ ਰਾਤ ਨੂੰ ਸੌਣਾ ਤੂੰ 12 ਵਜੇ ਤੱਕ ਖਾ ਪੀ ਕੇ ਮੂਵੀਆਂ ਦੇਖ ਕੇ ਤੇ ਇਸ ਵਿੱਚ ਵੀ ਸਵੇਰੇ 2-2:30 ਵਜੇ ਜਾਗ ਆ ਜਾਏ ਪਹਿਲਾਂ ਤੂੰ ਸੌਣਾ ਦੇ ਦੇ ਤੇ ਇਹਦੇ ਬਦਲੇ ਤੈਨੂੰ ਅੰਮ੍ਰਿਤ ਵੇਲਾ ਮਿਲ ਜਾਏਗਾ ਹੁਣ ਜੇ ਖਾਵਾਂਗੇ ਚੋਖਾ ਉਹਨਾਂ ਘੱਟ ਛਕਣਾ ਘੱਟ ਸੌਣਾ ਤੇ ਕਿਸੇ ਪੁੱਛ ਲਿਆ ਮਹਾਂਪੁਰਸ਼ ਇਹ ਕੀ ਕਾਰਨ ਕਹਿਣ ਲੱਗੇ ਜਦੋਂ ਕਿਲੇ ਨੂੰ ਫਤਿਹ ਕਰਨਾ ਹੋਵੇ ਨਾ ਤੇ ਸਭ ਤੋਂ ਪਹਿਲੀ ਗੱਲ ਅੰਨ ਪਾਣੀ ਬੰਦ ਕੀਤਾ ਜਾਂਦਾ ਕਿਲੇ ਦਾ ਜੇ ਘੱਟ ਦਈਏ ਤੇ ਦੁਸ਼ਮਣ ਆਪਣੇ ਆਪ ਮਰ ਜਾਂਦਾ ਹੈ ਜੇ ਅੰਦਰ ਦੇ ਵਿਕਾਰਾਂ ਨੂੰ ਮਾਰਨਾ ਅਲਪਸ਼ਾ ਆਹਾਰ ਇਹਦਾ ਮਤਲਬ ਇਹ ਵੀ ਨਹੀਂ ਕਿ ਇਕੱਲਾ ਭੁੱਖਿਆ ਰਹਿ ਕੇ ਮਰ ਜਾਏ ਅਲਪਾਹਾਰ ਜਿਹਦੇ ਨਾਲ ਤੇਰੀ ਜ਼ਿੰਦਗੀ ਵਿੱਚ ਤੂੰ ਵਿਚਰ ਸਕਣਾ। ਸਾਹਿਬ ਕਹਿੰਦੇ ਨੇ ਅਲਪਾਹਾਰ ਸੁਲਭ ਸੀ ਨਿੰਦਰਾ, ਬਸ ਘੱਟ ਸਮੀ ਉਹਦੀ ਦੁਨੀਆਂ ਤੋੜੇ ਬੰਦਨਾ, ਅਨ ਪਾਣੀ ਥੋੜਾ ਖਾਇਆ, ਸ਼ਿਮਾ ਤਨ ਪ੍ਰੀਤ। ਹੁਣ ਇੱਥੇ ਤਨ ਦਾ ਅਰਥ ਕੀ ਹੈ? ਤਨ ਦਾ ਅਰਥ ਕੇਵਲ ਸਰੀਰ ਨਹੀਂ, ਤਨ ਦਾ ਅਰਥ ਭਾਈ ਕਾਨ ਸਿੰਘ ਹੋਣਾ ਨੇ ਕੀਤੇ ਨੇ ਸਾਥ ਨਾਲ, ਕਹਿੰਦੇ ਨੇ ਆਪਣੀ ਜ਼ਿੰਦਗੀ ਵਿੱਚ ਖਿਮਾ ਇਹਨੂੰ ਕਦੀ ਨਾ ਛੱਡੀ, ਅੰਤਲੇ ਸਮੇਂ ਤੱਕ ਖਿਮਾ ਤੇਰਾ ਗਹਿਣਾ ਬਣ ਕੇ ਰਹਿ ਜਾਏ। ਕਹਿਣਾ ਬਹੁਤ ਸੌਖਾ ਹੈ ਖਿਮਾ, ਪਰ ਗੁਰਮੁਖੋ ਖਿਮਾ ਵਰਗਾ ਗੁਣ ਕਿਸੇ ਕੋਲ ਨਹੀਂ ਦੇ। ਰੱਬ ਮੇਰ ਕਰੇ ਇੱਕ ਪਰਮਾਤਮਾ ਕੋਲ ਇੰਨਾ ਗੁਣ ਹੈ ਖਿਮਾ ਵਾਲਾ। ਅਸੀਂ ਕਈ ਵਾਰੀ ਕਹਿੰਦੇ ਹਾਂ ਬੰਦਾ ਬੜਾ ਪਾਪੀ ਏ, ਪਰ ਉਹ ਦਿਆਲੂ ਫਿਰ ਵੀ ਬਖਸ਼ ਦਿੰਦਾ। ਸਿਰਫ ਇੱਕ ਦੋ ਮਿੰਟ ਚ ਮੈਂ ਸਮਾਪਤੀ ਕਰਨਾ ਕਿ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਖਿਮਾ ਵਾਲੇ ਜਿਹੜੇ ਲੋਕ ਨੇ ਨਾ ਉਹ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਸ਼ਬਦ ਵਰਤੇ ਖਿਮਾ ਵਾਲਿਆਂ ਦੇ ਅੰਦਰ ਹੀ ਟਿਕਦੇ ਨੇ। ਅਸੀਂ ਪੜ੍ਹਦੇ ਹਾਂ ਜੋ ਤੈ ਮਾਰਨ ਮੁੱਕੀਆਂ ਤਿਨਾਂ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ। ਇਹਦਾ ਅਰਥ ਇਹ ਵੀ ਕਰਦੇ ਨੇ ਉਹਨਾਂ ਦੇ ਘਰ ਵੀ ਜਾ ਕੇ ਉਹਨਾਂ ਨੂੰ ਕਹਿ ਵੀ ਮੈਨੂੰ ਮਾਫ ਕਰ ਦਿਓ। ਕਹਿੰਦੇ ਨੇ ਜੇ ਆਪਣੇ ਨਿੱਜ ਘਰ ਵੀ ਜਾਣਾ ਚਾਹਨਾ ਤੇ ਖਿਮਾ ਮੰਗ ਲਈ, ਕਿਉਂਕਿ ਜੇ ਦੁਸ਼ਮਣ ਵਾਲੀ ਬਿਰਤੀ ਰਹੀ ਜਦੋਂ ਬਹੇਗਾ ਅੰਦਰ ਤੇਰੇ ਦੁਸ਼ਮਣ ਹੀ ਆਉਂਦਾ ਰਹੇਗਾ। ਜੇ ਆਪ ਨੇੜੇ ਗਿਰਵਾਨ ਵੀ ਜਾਣੇ ਨਾ, ਆਪ ਨੇੜੇ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ। ਖਿਮਾ ਵਰਗਾ ਗੁਣ ਕਿਸੇ ਕੋਲ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਿੰਨੇ ਕਿਰਪਾਲੂ, ਗੁਰੂ ਕਲਗੀਧਰ ਜੀ ਦੇ ਪਿਤਾ। ਦੇਖੋ ਧੀਰਮਲ ਨੇ ਸ਼ੀਏ ਮਸੰਦ ਨੂੰ ਕਹਿ ਕੇ ਗੋਲੀ ਚਲਵਾਈ, ਆਪਣਾ ਤਾਂ ਅੰਦਰ ਹੀ ਇੰਨਾ ਕੁਛ ਸੰਕੀਰ ਨੇ, ਬਾਬਾ ਜੀ ਤਾਂ ਬਖਸ਼ ਦੇਣਗੇ, ਪਰ ਅੱਜ ਦਾ ਭਾਵੇਂ ਕਠੋਰ ਹਿਰਦੇ ਵਾਲਾ ਕਦੀ ਨੀ ਬਖਸ਼ੇਗਾ, ਕਿਉਂਕਿ ਮਨ ਇੰਨਾ ਕਠੋਰ ਹੋ ਗਿਆ। ਸ਼ੀਏ ਨੇ ਗੋਲੀ ਚਲਾਈ ਧੀਰਮਲ ਦੇ ਕਹਿਣ ਤੇ ਚਲਾਈ, ਤੇ ਜਦੋਂ ਮੱਖਣ ਸ਼ਾਹ ਆਇਆ ਨਾ, ਉਹਨੇ ਆਉਂਦਿਆਂ ਸਾਰ ਧੀਰਮਲ ਦੇ ਖੱਤ, ਵਾਹਿਗੁਰੂ ਸ਼ੀਏ ਮਸੰਦ ਦੇ ਖੱਤ ਪਿੱਛੇ ਬੰਨੇ। ਧੀਰਮਲ ਨੂੰ ਇਹ ਗੱਲ ਕਹੀ ਸੀ, ਤੂੰ ਗੁਰੂ ਕਾ ਖੂਨ ਹੈ, ਨਹੀਂ ਤੇ ਸੱਚ ਜਾਣੀ ਮੈਂ ਤੇਰੇ ਨਾਲ ਉਹ ਕੁਝ ਕਰਦਾ ਜੋ ਤੂੰ ਕੀਤਾ। ਗੁਰੂ ਤੇਗ ਬਹਾਦਰ ਜੀ ਦੇ ਕੋਲ ਲਿਆਏ ਤੇ ਪੰਡਾ ਦੌਲਤ ਦੀਆਂ ਵੱਜੀਆਂ। ਮੇਰੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੱਖਣ ਸ਼ਾਹ, ਆਹ ਜਿਹੜੀਆਂ ਸਿਰ ਤੇ ਪੰਡਾ ਬੰਨ ਕੇ ਲਿਆਏ ਹੋਏ ਤਾਂ ਪਵਾੜੇ ਦੀ ਜੜ ਨੇ। ਕਹਿਣ ਲੱਗੇ ਦੇ ਦਿਓ ਇਹਨਾਂ ਨੂੰ, ਇਹਨਾਂ ਤਾਂ ਗੋਲੀ ਚਲਵਾ ਦਿੱਤੀ। ਤੇ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਫੌਜ, ਮੇਰੇ ਖੁੰਦਿਆਂ ਮੇਰੇ ਗੁਰੂ ਤੇ ਕੋਈ ਵਾਰ ਕਰ ਜਾਏ। ਉੱਥੇ ਕਵੀ ਜੀ ਕਹਿੰਦੇ ਤਿੰਨ ਸ਼ਬਦ ਕਹਿ, ਕਹਿਣ ਲੱਗੇ ਮੱਖਣ ਸ਼ਾਹ ਜੇ ਪਰਮਾਤਮਾ ਤੱਕ ਪਹੁੰਚ ਨਹੀਂ ਇੰਨੀ ਕਠੋਰਤਾ ਕਦੀ ਅੰਦਰ ਨਾਮ ਦਾ ਬੀਜ ਨਹੀਂ ਪੁੰਗਰੰਦਾ ਹੈਗੀ। ਮਹਾਰਾਜ ਕੀ ਕਰੀਏ? ਕਹਿਣ ਲੱਗੇ ਕਿ ਸ਼ਿਮਾ ਵਰਗਾ ਤਪ ਕੋਈ ਨਹੀਂ, ਸ਼ਿਮਾ ਵਰਗਾ ਦਾਨ ਕੋਈ ਨਹੀਂ, ਸ਼ਿਮਾ ਵਰਗਾ ਇਸ਼ਨਾਨ ਕੋਈ ਨਹੀਂ, ਤੇ ਖਿਮਾ ਕਰਨ ਵਰਗਾ ਗੁਣ ਕੋਈ ਨਹੀਂ। ਜਿਹਦੇ ਅੰਦਰ ਖਿਮਾ ਆਦਾ ਉਹਦੇ ਅੰਦਰ ਰੱਬ ਆ ਜਾਂਦਾ। ਸ਼ਬਦ ਵਰਤੇ, ਕਹਿਣ ਲੱਗੇ ਕਰਨੀ ਸ਼ਿਮਾ ਮਹਾ ਤਪ ਜਾਨ, ਸ਼ਿਮਾ ਕਰਨ ਕੀ ਦੈਬੋ ਦਾਨ, ਸ਼ਿਮਾ ਕਰਨ ਸਗਲ ਇਸ਼ਨਾਨ, ਸ਼ਿਮਾ ਕਰਤ ਨਰ ਕੀ ਕਲਿਆਣ। ਕਹਿਣ ਲੱਗੇ ਸ਼ਿਮਾ ਸਮਾਨ ਆਨ ਗੁਣ ਨਾਹੀ, ਜਾਂ ਤੇ ਸ਼ਿਮਾ ਧਰੋ ਮਨ ਮਾਹੀ। ਕਹਿੰਦੇ ਨੇ ਅੰਦਰ ਨੂੰ ਖਿਮਾ ਵਾਲੀ ਬਿਰਤੀ ਵਿੱਚ ਲਿਆ। ਸਾਹਿਬ ਕਹਿੰਦੇ ਨੇ ਜਿਹੜਾ ਮੇਰਾ ਸੰਨਿਆਸੀ ਹੈ ਨਾ, ਉਹਦੇ ਕੋਲ ਖਾਣਾ ਉਹਦਾ ਥੋੜਾ, ਨੀਂਦ ਉਹਦੀ ਥੋੜੀ, ਤੇ ਕਹਿਣ ਲੱਗੇ ਉਸ ਦੇ ਕੋਲ ਇੱਕ ਤਾਂ ਦਇਆ ਹੈ, ਦਇਆ ਤੋਂ ਬਿਨਾਂ ਸ਼ਮਾ ਹੀ ਕੋਈ ਨਹੀਂ ਕਰ ਸਕਦਾ। ਜੇ ਕਹੀਏ ਨਾ ਕਠੋਰ ਮਨ, ਦਇਆ ਸ਼ਿਮਾ ਤਨ ਪ੍ਰੀਤ, ਸ਼ੀਲ ਸੰਤੋਖ, ਉਹਦੇ ਸੁਭਾਅ ਅੰਦਰ ਸੁਸ਼ੀਲਤਾ ਨਿਮਰਤਾ ਹੈ, ਸੰਤੋਖੀ ਹੈ, ਸਦਾ ਨਿਰਵਾਹਿਬੋ। ਕਹਿਣ ਲੱਗੇ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੀ ਇਹ ਦਇਆ ਸ਼ਿਮਾ ਸ਼ੀਲ ਤੇ ਸੰਤੋਖ ਅਖੀਰ ਤਪ ਨਿਭ ਜਾਏ। ਹੈ ਬੋ ਤ੍ਰੈ ਗੁਣ ਅਤੀਤ, ਉਹ ਤਿੰਨਾਂ ਗੁਣਾਂ ਤੋਂ ਰਾਜ ਤਮ ਤੇ ਸੱਤ ਗੁਣਾਂ ਤੋਂ ਨਰਲੇਪ ਰਹਿ। ਅਗਲਾ ਬਚਨ ਅਖੀਰ ਤੇ ਸਮਾਪਤੀ, ਕਹਿੰਦੇ ਨੇ ਕਿਹੜਾ ਸੰਨਿਆਸੀ ਏ ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਚੋਂ ਲਾਵੇ। ਕਹਿੰਦੇ ਨੇ ਉਹ ਸੰਨਿਆਸੀ ਏ ਜਿਹਦੇ ਅੰਦਰ ਨੂੰ ਕਾਮ ਨਾ ਪ੍ਰਭਾਵਿਤ ਕਰ ਸਕੇ, ਜਿਹਦੇ ਅੰਦਰ ਨੂੰ ਕ੍ਰੋਧ ਨਾ ਪ੍ਰਭਾਵਿਤ ਕਰ ਸਕੇ, ਜਿਹਦੇ ਅੰਦਰ ਹੰਕਾਰ ਵਾਲੀ ਮਲੀਨਤਾ ਨਾ ਹੋਵੇ, ਜਿਹੜਾ ਹੱਠੀਆ ਨਾ ਹੋਵੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ, ਇੱਥੇ ਸਾਹਿਬ ਕਹਿੰਦੇ ਨੇ ਹੱਠ, ਇੱਥੇ ਹੱਠ ਦਾ ਅਰਥ ਹੈ ਮੂਰਖ ਪੁਣੇ ਵਾਲੀ ਜਿੱਦ, ਕਿ ਮੈਂ ਆਹ ਗੱਲ ਕਰਨੀ ਕਰਨੀ ਹੈ, ਜਿੱਦੀ ਸੁਭਾਅ ਨੂੰ ਛੱਡਦਾ। ਸਾਹਿਬ ਨੇ ਉੱਥੇ ਹੱਠੀ ਦਾ ਅਰਥ ਹੈ ਦ੍ਰਿੜਤਾ। ਦੋ ਤਰ੍ਹਾਂ ਦੀ ਗੱਲ ਹੈ, ਇੱਕ ਹੱਠੀ ਦਾ ਅਰਥ ਹੁੰਦਾ ਜਿੱਦੀ, ਮੈਂ ਨਾ ਮਾਨੂੰ ਇੱਕ ਹੁੰਦਾ ਦ੍ਰਿੜਤਾ ਵਾਲਾ, ਜਿਹੜਾ ਖੱਠੀ ਏ ਉਹ ਕਈ ਵਾਰੀ ਨੀਵੇਂਪਣ ਵਾਲੇ ਪਾਸੇ ਤੁਰ ਜਾਂਦਾ ਜਿੱਦੀ, ਤੇ ਜਿਹੜਾ ਦ੍ਰਿੜਤਾ ਵਾਲਾ ਉਹ ਉੱਪਰ ਉੱਠਦਾ। ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨਸੋਂ ਲਾਵੇ, ਅੰਦਰ ਮੋਹ ਦੀਆਂ ਤੰਦਾਂ ਨਾ ਹੋਣ। ਸਾਹਿਬ ਕਹਿਣ ਲੱਗੇ, ਤਦ ਹੀ ਆਤਮ ਤੱਤ ਕੋ ਦਰਸ਼ੇ ਪਰਮ ਪੁਰਖ ਕਹਿ ਪਾਵੇ। ਜਿਸ ਗੁਰਮੁਖ ਕੋਲ ਇੰਨੇ ਗੁਣ ਨੇ, ਜਿਹਨੇ ਇਹਨਾਂ ਚੀਜ਼ਾਂ ਨੂੰ ਧਾਰਨ ਕੀਤਾ, ਉਹ ਆਤਮ ਤੱਤ ਨੂੰ ਦਰਸ਼ ਸਕਦਾ, ਉਹ ਆਤਮ ਪੁਰਖ ਉਸ ਵਾਹਿਗੁਰੂ ਦੇ ਦੀਦਾਰ ਕਰ ਸਕਦਾ ਜਿਹਨੂੰ ਮਾਲਕ ਨੇ ਇੰਨੇ ਕੁ ਗੁਣ ਦਿੱਤੇ ਨੇ। ਹਜ਼ੂਰ ਕਿਰਪਾ ਕਰੇ, ਇਸੇ ਸ਼ਬਦ ਦੇ ਨਾਲ ਹੀ ਪ੍ਰਕਰਨ ਅੱਗੇ ਕੱਲ ਦੂਜੇ ਸ਼ਬਦ ਵੀ ਚੱਲਣਾ। ਸਾਹਿਬ ਗੁਰੂ ਕਲਗੀਧਰ ਮੇਰ ਕਰੇ ਕਿ ਗ੍ਰਿਸ਼ਤ ਵਿੱਚ ਰਹਿ ਕੇ ਇਹੋ ਜੀ ਜੁਗਤ ਆ ਜਾਏ, ਹੱਸਦਿਆਂ ਖਾਂਦਿਆਂ ਪੀਂਦਿਆਂ ਗੁਰੂ ਘਰ ਵਿੱਚ ਜੁੜੇ ਰਹੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਕੱਲ ਦਾ ਸ਼ਬਦ ਹੈ, ਰੇ ਮਨ ਇਹ ਵਿਦ ਜੋਗ ਕਮਾਓ, ਹੋਈਆਂ ਭੁੱਲਾਂ ਬਖਸ਼ ਦਿਆ ਜੇ। ਵਾਹਿਗੁਰੂ ਜੀ।